ਤਿਆਰ ਬਏ ਸ੍ਰੀ ਸਤਿਗੁਰੁ ਚਲ ਪਹੁੰਚੇ ਤਿਸ ਕਾਲ ਸਾਧੂ ਰੂਪਾ ਦੋਨ ਮਿਲ ਬੰਦਤ ਪ੍ਰੇਮ ਵਿਸਾਲ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਵੱਡਿਆਂ ਭਾਗਾਂ ਵਾਲੇ ਹੋ ਦੀਨ ਦੁਨੀਆਂ ਦੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਚ ਸੰਧਿਆ ਵੇਲੇ ਦੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਨਿਤਾ ਪ੍ਰਤੀ ਸਤਿਗੁਰਾਂ ਦਾ ਪਾਵਨ ਇਤਿਹਾਸ ਬੜੀ ਸ਼ਰਧਾ ਭਾਵਨਾ ਨਾਲ ਸਰਵਣ ਕਰ ਰਹੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਚੱਲ ਰਹੀ ਲੜੀਵਾਰ ਕਥਾ ਜੋ ਪੰਥ ਦੇ ਮਹਾਨ ਵਿਦਵਾਨ ਕਵੀਆਂ ਚੋਂ ਮਹਾਂਕਵੀ ਜਿਨ੍ਹਾਂ ਨੂੰ ਪੰਥ ਦੇ ਮਹਾਂਕਵੀ ਕਵੀਰਾਜ ਚੂੜਾਮਣੀ ਦਾ ਖਿਤਾਬ ਦਿੱਤਾ ਹੈ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਤਿਨ੍ਹਾਂ ਨੇ ਸਾਰੀ ਕਥਾ ਬੜੀ ਸ਼ਰਧਾ ਨਾਲ ਬਹੁਤ ਹੀ ਭਾਵਨਾ ਤੇ ਅਦਬ ਸਤਿਕਾਰ ਨਾਲ ਲਿਖੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੋਧ ਰਾਏ ਦੇ ਘਰ ਚਰਨ ਪਾਏ ਨੇ, ਜੋਧ ਰਾਏ ਦੀ ਭਾਵਨਾ ਪੂਰੀ ਕੀਤੀ, ਇਹਦੇ ਗ੍ਰਹਿ ਵਿਖੇ ਹਾਜ਼ਰ ਹੋ ਕੇ ਮਹਾਰਾਜ ਜੀ ਨੇ ਚਰਨ ਪਾ ਕੇ ਲੰਗਰ ਪ੍ਰਸ਼ਾਦਾ ਛਕਿਆ ਹੈ ਔਰ ਜੋਧ ਰਾਏ ਤੇ ਜੋਧ ਰਾਏ ਦੀ ਘਰਵਾਲੀ ਦੋਵਾਂ ਨੂੰ ਆਤਮ ਗਿਆਨ ਬ੍ਰਹਮ ਗਿਆਨ ਦੀ ਸੋਝੀ ਬਖਸ਼ੀ ਹੈ। ਸਤਿਗੁਰਾਂ ਨੇ ਦੱਸਿਆ ਕਿ ਤੁਹਾਡਾ ਨਿਜ ਸਰੂਪ ਆਤਮਾ ਸਰੂਪ ਹੈ ਜਿਹਦਾ ਨਾ ਜਨਮ ਹੁੰਦਾ ਤੇ ਨਾ ਹੀ ਮੌਤ ਹੁੰਦੀ ਹੈ, ਐਸਾ ਸਰੂਪ ਹੈ ਤੁਹਾਡਾ ਜਿਹੜਾ ਤੁਹਾਡੇ ਜਨਮ ਤੋਂ ਪਹਿਲਾਂ ਵੀ ਸੀ ਹੁਣ ਵੀ ਹੈ ਤੇ ਸਰੀਰ ਦੇ ਤਿਆਗਣ ਤੋਂ ਬਾਅਦ ਮੌਤ ਤੋਂ ਬਾਅਦ ਵੀ ਰਹੇਗਾ। ਉਹ ਸਰੂਪ ਅਜਰ ਹੈ, ਅਮਰ ਹੈ, ਅਕੱਟ ਹੈ, ਉਹਨੂੰ ਕੋਈ ਸ਼ਸਤਰ ਕੱਟ ਨਹੀਂ ਸਕਦਾ, ਉਹਨੂੰ ਅਗਨੀ ਜਲਾ ਨਹੀਂ ਸਕਦੀ, ਉਹਨੂੰ ਪਾਣੀ ਡੁਬੋ ਨਹੀਂ ਸਕਦਾ। ਭਗਵਾਨ ਕ੍ਰਿਸ਼ਨ ਜੀ ਨੇ ਵੀ ਗੀਤਾ ਚ ਕਿਹਾ ਹੈ ਨਹਿਨੰਗ ਦਹੰਤੀ ਪਾਪ ਕਹਿ ਨਹਿਨੰਗ ਛਦੰਤੀ ਸ਼ਸਤਰਾਣ ਹੈ, ਜਿਸ ਸਰੂਪ ਨੂੰ ਨਾ ਤਾਂ ਅੱਗ ਜਲਾ ਸਕਦੀ ਹੈ ਔਰ ਨਾ ਕੋਈ ਸ਼ਸਤਰ ਕੱਟ ਸਕਦਾ ਹੈ ਤੇ ਨਾ ਹੀ ਪਾਣੀ ਡੁਬੋ ਸਕਦਾ ਹੈ। ਐਸੇ ਸਰੂਪ ਦਾ ਗਿਆਨ ਗਰੀਬ ਨਵਾਜ ਪਾਤਸ਼ਾਹ ਨੇ ਭਾਈ ਜੋਧ ਰਾਏ ਤੇ ਜੋਧ ਰਾਏ ਦੀ ਘਰਵਾਲੀ ਨੂੰ ਕਰਵਾਇਆ ਹੈ। ਸਤਿਗੁਰਾਂ ਨੇ ਵਚਨ ਕੀਤਾ ਹੈ ਕਿ ਕੱਲ੍ਹ ਸਵੇਰੇ ਅਸੀਂ ਇੱਥੋਂ ਚਾਲੇ ਪਾਉਣੇ ਹਨ। ਇਹਨਾਂ ਦੋਵਾਂ ਨੇ ਬੇਨਤੀ ਕੀਤੀ ਮਹਾਰਾਜ ਸਤਿਗੁਰੂ ਜੀ ਦੁਬਾਰਾ ਆਪ ਜੀ ਇਸ ਇਲਾਕੇ 'ਚ ਕਦੋਂ ਆਓਗੇ? ਤੋ ਗਰੀਬ ਨਵਾਜ ਪਾਤਸ਼ਾਹ ਨੇ ਵਚਨ ਕੀਤਾ ਆਵਾਂਗੇ ਪਰ ਸਾਡਾ ਸਰੂਪ ਉਸ ਵੇਲੇ ਦੂਸਰਾ ਹੋਵੇਗਾ, ਤੁਹਾਡੀ ਅੰਸ ਵੰਸ਼ ਦੇ ਘਰ ਆ ਕੇ ਚਰਨ ਪਾਵਾਂਗੇ। ਜੋਧ ਰਾਏ ਨੇ ਬੇਨਤੀ ਕੀਤੀ ਮਹਾਰਾਜ ਮੈਂ ਤੁਹਾਡੇ ਬਿਨਾਂ ਕਿਵੇਂ ਰਹਾਂਗਾ, ਮੈਨੂੰ ਵੀ ਨਾਲ ਲੈ ਚੱਲੋ। ਸਤਿਗੁਰਾਂ ਆਖਿਆ ਤੁਸੀਂ ਇੱਥੇ ਹੀ ਰਹੋ ਔਰ ਸਾਨੂੰ ਜਾਣ ਦਿਓ, ਜਿੱਥੇ ਅਸੀਂ ਡੇਰਾ ਕਰਾਂਗੇ ਉੱਥੇ ਤੁਹਾਨੂੰ ਵੀ ਬੁਲਾ ਲਵਾਂਗੇ ਤੇ ਸਾਡੇ ਦਰਸ਼ਨ ਕਰ ਲੈਣਾ। ਇੱਦਾਂ ਜੋਧ ਰਾਏ ਨੂੰ ਇਹਨਾਂ ਸਾਰਿਆਂ ਨੂੰ ਧੀਰਕ ਦਿੱਤਾ ਹੈ ਔਰ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਰ ਵੀ ਦਿੱਤਾ ਹੈ ਕਿ ਤੁਹਾਡੀ ਅੰਸ਼ ਵੰਸ਼ ਦੇ ਵਿੱਚ ਰਾਜ ਭਾਗ ਹੋਵੇਗਾ, ਤੁਹਾਡੀ ਅੰਸ਼ ਵੰਸ਼ ਸਾਰੇ ਸੁੱਖ ਭੋਗੇਗੀ ਔਰ ਜਦੋਂ ਅਸੀਂ ਦੂਸਰੇ ਸਰੂਪ ਵਿੱਚ ਇੱਥੇ ਆਵਾਂਗੇ, ਦਸਵੇਂ ਜਾਮੇ 'ਚ ਆਵਾਂਗੇ, ਉਸ ਵਕਤ ਤੁਹਾਡੀ ਅੰਸ਼ ਵੰਸ਼ ਸਾਡੀ ਸੇਵਾ ਕਰੇਗੀ। ਇਹ ਬਚਨ ਛੇਵੇਂ ਪਾਤਸ਼ਾਹ ਦੇ ਦਸਵੇਂ ਪਾਤਸ਼ਾਹ ਨੇ ਪੂਰੇ ਕੀਤੇ, ਜੋ ਜੋਧ ਰਾਜ ਦੀ ਅੰਸ਼ ਵੰਸ਼ ਚੌਧਰੀ ਸ਼ਮੀਰ ਤੇ ਲਖਮੀਰ ਇਹਨਾਂ ਦੇ ਘਰ ਗੁਰੂ ਕਲਗੀਧਰ ਨੇ ਚਰਨ ਪਾ ਕੇ ਇਹਨਾਂ ਦੇ ਘਰ ਨੂੰ ਪਵਿੱਤਰ ਕੀਤਾ। ਸੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀਨੇ ਕਾਂਗੜ ਤੋਂ ਚਾਲਾ ਪਾਉਣ ਲੱਗੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਤਿਆਰ ਬਏ ਸ੍ਰੀ ਸਤਿਗੁਰ, ਚੱਲ ਪਹੁੰਚੇ ਤਿਸ ਕਾਲ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਸ ਵੇਲੇ ਕਾਂਗੜਪੁਰ ਨਗਰ ਤੋਂ ਚੱਲਣ ਲਈ ਤਿਆਰ ਹੋਏ, ਕਮਰ ਕਸਾ ਕਰਕੇ ਸਤਿਗੁਰੂ ਜੀ ਹਾਲੇ ਚਾਲਾ ਪਾਉਣ ਹੀ ਲੱਗੇ ਸਨ ਕਿ ਇੰਨੇ ਨੂੰ ਬਹੁਤ ਸਾਰੇ ਸਿੱਖ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਜਾਣ ਦੀ ਖਬਰ ਸੁਣ ਕੇ ਗੁਰਦੇਵ ਜੀ ਦੇ ਪਵਿੱਤਰ ਚਰਨਾਂ ਵਿੱਚ ਆ ਪਹੁੰਚੇ ਹਨ।
ਸਾਧੂ ਰੂਪਾ ਦੋਨ ਮਿਲ ਬੰਦਤ ਪ੍ਰੇਮ ਵਿਸਾਲ,
ਉਹਨਾਂ ਸਿੱਖਾਂ ਚੋਂ ਸਭ ਤੋਂ ਮੂਹਰਲੀ ਕਤਾਰ ਵਿੱਚ ਸਤਿਗੁਰਾਂ ਦੇ ਅਨਿੰਨ ਸੇਵਕ ਸਿੱਖ ਨੇ ਭਾਈ ਸਾਧੂ ਜੀ ਔਰ ਉਹਨਾਂ ਦੇ ਬੇਟੇ ਭਾਈ ਰੂਪਾ ਜੀ। ਇਹ ਦੋਵੇਂ ਪਿਓ ਪੁੱਤਰ ਵੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਚ ਆਏ ਨੇ, ਬੜੇ ਪਿਆਰ ਨਾਲ ਬੜੀ ਭਾਵਨਾ ਨਾਲ ਦੋਵਾਂ ਨੇ ਮਿਲ ਕੇ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕੀਤੀ ਹੈ।
ਸਵਈਆ ਛੰਦ ਹਮਕੋ ਹੁਕਮ ਹੈ ਕਿਸ ਬਿਦ ਕੋ ਮਹਾਰਾਜ ਅਬ ਦੇਉ ਸੁਣਾਏ।
ਦੋਵਾਂ ਨੇ ਬੇਨਤੀ ਕੀਤੀ ਛੇਵੇਂ ਪਾਤਸ਼ਾਹ ਨੂੰ, ਭਾਈ ਰੂਪਾ ਜੀ ਭਾਈ ਸਾਧੂ ਜੀ ਹੋਣਾ ਨੇ, ਮਹਾਰਾਜ ਸੱਚੇ ਪਾਤਸ਼ਾਹ ਹੁਣ ਸਾਡੇ ਵਾਸਤੇ ਕੀ ਹੁਕਮ ਹੈ, ਸਾਡੇ ਵਾਸਤੇ ਮਹਾਰਾਜ ਜੀ ਹੁਣ ਕੀ ਆਗਿਆ ਹੈ, ਕਿਸ ਪ੍ਰਕਾਰ ਦੀ ਆਗਿਆ ਹੈ। ਹੇ ਗਰੀਬ ਨਵਾਗ ਸਤਿਗੁਰੂ ਜੀ ਹੁਣ ਸਾਨੂੰ ਕਿਰਪਾ ਕਰਕੇ ਹੁਕਮ ਸੁਣਾਓ।
ਦਰਸ਼ਨ ਕੀ ਔਰ ਅਧਿਕ ਲਾਲਸਾ,
ਸਤਿਗੁਰੂ ਜੀ ਸਾਡੇ ਹਿਰਦਿਆਂ ਵਿੱਚ ਤੁਹਾਡੇ ਦਰਸ਼ਨਾਂ ਦੀ ਬੜੀ ਭਾਰੀ ਅਧਿਕ ਲਾਲਸਾ ਹੈ, ਬਹੁਤ ਭਾਰੀ ਇੱਛਾ ਹੈ ਤੁਹਾਡੇ ਦਰਸ਼ਨਾਂ ਦੀ।
ਯਥਾ ਕਮਲ ਬਾਂਚਤ ਦਿਨ ਰਾਏ,
ਮਹਾਰਾਜ ਜਿਵੇਂ ਕਮਲ ਦਾ ਫੁੱਲ ਸੂਰਜ ਨੂੰ ਚਾਹੁੰਦਾ ਨਾ ਕਿ ਸੂਰਜ ਚੜ੍ਹੇ ਤੇ ਮੈਂ ਖੜਾਵ ਵਿੱਚ ਆਵਾਂ, ਏਦਾਂ ਸਤਿਗੁਰੂ ਜੀ ਕਮਲ ਦੇ ਫੁੱਲ ਵਾਂਗਰ ਸਾਡੇ ਮਨ ਚ ਤੁਹਾਡੇ ਦਰਸ਼ਨਾਂ ਦੀ ਤਾਂਘ ਹੈ।
ਕਰੇ ਨਿਹਾਲ ਦੀਨ ਬਡੇ ਆਏ, ਜੁਗ ਲੋਕਨ ਕੇ ਬਨੇ ਸਾਏ।
ਸਤਿਗੁਰੂ ਜੀ ਤੁਸਾਂ ਨੇ ਸਾਨੂੰ ਕਿਰਪਾ ਕਰਕੇ ਨਿਹਾਲ ਕੀਤਾ, ਸਾਨੂੰ ਦੋਵਾਂ ਲੋਕਾਂ ਦੀ ਵਡਿਆਈ ਦਿੱਤੀ ਹੈ, ਨਿਹਾਲ ਕਰਕੇ ਸਾਨੂੰ ਵਡਿਆਈ ਬਖਸ਼ੀ ਹੈ ਔਰ ਦੋਹਾਂ ਲੋਕਾਂ ਵਿੱਚ ਇਸ ਲੋਕ ਵਿੱਚ ਵੀ ਔਰ ਪਰਲੋਕ ਵਿੱਚ ਵੀ ਸਤਿਗੁਰੂ ਜੀ ਤੁਸੀਂ ਸਾਡੇ ਸਹਾਇਕ ਬਣੇ ਹੋ, ਸਾਡੇ ਮਦਦਗਾਰ ਬਣੇ ਹੋ।
ਰਾਵਰ ਕੇ ਮਾਨਿੰਦ ਕਿਰਪਾਲਨਾ,
ਸਤਿਗੁਰੂ ਜੀ ਤੁਹਾਡੇ ਮਾਨਿੰਦ ਕੋਈ ਕਿਰਪਾਲੂ ਨਹੀਂ ਹੈ, ਤੁਹਾਡੇ ਜੈਸਾ ਦਿਆਲੂ ਤੁਹਾਡੇ ਜੈਸਾ ਕਿਰਪਾਲੂ ਸਤਿਗੁਰੂ ਜੀ ਕੋਈ ਨਹੀਂ।
ਰਜ ਕਨ ਕੇ ਸਮ ਮੇਰੂ ਬਨਾਏ,
ਇਹੋ ਜੇ ਮਹਾਨ ਕਿਰਪਾਲੂ ਦਿਆਲੂ ਹੋ ਸਤਿਗੁਰੂ ਕਿ ਤੁਸੀਂ ਕਿਰਪਾ ਕਰਕੇ ਸਾਨੂੰ ਜਿਵੇਂ ਇੱਕ ਮਿੱਟੀ ਦੇ ਕਿਣਕੇ ਸਮਾਨ ਅਸੀਂ ਛੋਟੇ ਜੇ ਸੀ ਤੇ ਮਿੱਟੀ ਦੇ ਕਿਣਕੇ ਤੇ ਦਇਆ ਕਰਕੇ ਤੁਸੀਂ ਸਾਨੂੰ ਸੁਮੇਰ ਪਰਬਤ ਦੇ ਸਮਾਨ ਉੱਚਾ ਕਰ ਦਿੱਤਾ, ਮਿੱਟੀ ਦੇ ਕਿਣਕੇ ਸਮਾਨ ਅਸੀਂ ਤੁੱਛ ਜੇ ਸਾਂ, ਆਪ ਜੀ ਨੇ ਦਇਆ ਕਰਕੇ ਕਿਰਪਾ ਕਰਕੇ ਸਾਨੂੰ ਸੁਮੇਰ ਪਰਬਤ ਦੇ ਤੁਲ ਵੱਡਾ ਕਰ ਦਿੱਤਾ ਹੈ, ਉੱਚਾ ਕਰ ਦਿੱਤਾ ਹੈ, ਤੁਹਾਡੀ ਵਡਿਆਈ ਹੈ। ਨੀਚੋ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ, ਗਰੀਬ ਨਿਵਾਜ ਗੁਸਈਆ ਮੇਰਾ, ਮਾਥੈ ਛਤਰ ਧਰੈ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਆਪ ਜੀ ਦੇ ਪਵਿੱਤਰ ਪਾਵਨ ਬਿਰਦ ਦੀ ਵਡਿਆਈ ਹੈ।
ਕਹਿਓ ਗੁਰੂ ਤੁਮ ਕਰੋ ਦੇਗ ਕੋ ਸਭ ਕੋ ਦੇਵ ਅਸਨ ਵਰਤਾਏ।
ਜਦੋਂ ਭਾਈ ਸਾਧੂ ਤੇ ਭਾਈ ਰੂਪੇ ਨੇ ਬੇਨਤੀ ਕੀਤੀ ਸੁਣ ਕੇ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਭਾਈ ਤੁਹਾਡੀ ਡਿਊਟੀ ਲਾਈ ਹੈ ਲੰਗਰ ਲਾਣ ਦੀ, ਇਸ ਕਰਕੇ ਤੁਸੀਂ ਦੇਗ ਚਲਾਓ, ਲੰਗਰ ਚਲਾਓ ਔਰ ਆਪਣੇ ਘਰ ਵਿੱਚ ਭੋਜਨ ਤਿਆਰ ਕਰਕੇ ਆਏ ਗਏ ਅਭਿਆਗਤਾਂ ਨੂੰ ਗੁਰਸਿੱਖਾਂ ਨੂੰ ਭੋਜਨ ਛਕਾ ਕੇ ਉਹਨਾਂ ਨੂੰ ਤ੍ਰਿਪਤ ਕਰੋ।
ਪਰ ਅਰ ਸ਼ਰਾਪ ਸਫਲ ਹੋਏ ਤੁਮਰੋ,
ਅਸੀਂ ਵਚਨ ਕਰਦੇ ਆ ਕਿ ਤੁਸੀਂ ਕਿਸੇ ਨੂੰ ਵਰ ਦਿਓਗੇ ਉਹ ਵੀ ਸਫਲ ਹੋਵੇਗਾ, ਜੇ ਕਿਸੇ ਨੂੰ ਸ਼ਰਾਪ ਦਿਓਗੇ ਤੇ ਉਹ ਵੀ ਸਫਲ ਹੋਵੇਗਾ।
ਤਿੱਖੀ ਤੇਗ ਸਮ ਕੱਟ ਜਾਏ,
ਜਿਵੇਂ ਤਿੱਖੀ ਤੇਗ ਵੱਢਦੀ ਜਾਂਦੀ ਹੈ ਕੱਟਦੀ ਜਾਂਦੀ ਹੈ, ਏਦਾਂ ਤੁਹਾਡੀ ਰਸਨਾ ਤਿੱਖੀ ਤੇਗ ਦੇ ਤੁਲ ਹੋਵੇਗੀ। ਜੋ ਬਚਨ ਕਰੋਗੇ ਤਾਤਕਾਲ ਫੁਰ ਜਾਏਗਾ, ਜੋ ਕਹੋਗੇ ਉਹ ਪੂਰਾ ਹੋ ਜਾਏਗਾ, ਭਾਵੇਂ ਉਹ ਵਰ ਹੋਵੇ ਤੇ ਭਾਵੇਂ ਉਹ ਸਰਾਪ ਹੋਵੇ।
ਸਤ ਸੰਗਤ ਕਰ ਸਿਮਰੋ ਸਤ ਗੁਰ,
ਨਾਲੇ ਸਤ ਸੰਗਤ ਕਰਨੀ ਹੈ, ਸਤ ਸੰਗਤ ਵਿਚ ਬੈਠ ਕੇ ਗੁਰੂ ਦਾ ਸਿਮਰਨ ਕਰਨਾ, ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰਨਾ, ਕਮਾਈ ਕਰਨੀ ਹੈ।
ਅਪਰ ਰੂਪ ਧਰ ਮੈਂ ਪੁਨ ਆਏ,
ਮਹਾਰਾਜ ਜੀ ਕਹਿੰਦੇ ਅਸੀਂ ਆਵਾਂਗੇ, ਭਾਈ ਰੂਪਾ ਜੀ ਜਦੋਂ ਅਸੀਂ ਆਵਾਂਗੇ ਉਦੋਂ ਸਾਡਾ ਸਰੂਪ ਹੋਰ ਹੋਵੇਗਾ, ਤੁਹਾਡੀ ਅੰਸ਼ ਵੰਸ਼ ਕੋਲ ਆਵਾਂਗੇ ਅਸੀਂ, ਪਰ ਉਸ ਵੇਲੇ ਸਾਡਾ ਸਰੂਪ ਹੋਰ ਹੋਵੇਗਾ, ਹੋਰ ਰੂਪ ਧਾਰਨ ਕਰਕੇ ਅਸੀਂ ਆਵਾਂਗੇ।
ਤੋ ਸੰਤਤ ਸਭ ਮਿਲੈ ਸੇਵ ਕਰ, ਅੰਗ ਸੰਗ ਗੁਰ ਤੁਮੈ ਸਾਏ,
ਤੁਹਾਡੀ ਸੰਤਾਨ ਉਸ ਵੇਲੇ ਆ ਕੇ ਸਾਨੂੰ ਮਿਲੇਗੀ, ਉਸ ਦਸਵੇਂ ਸਰੂਪ ਵਿਚ ਆ ਕੇ ਅਸੀਂ ਤੁਹਾਡੇ ਸਦਾ ਅੰਗ ਸੰਗ ਆ ਔਰ ਸਦਾ ਹੀ ਤੁਹਾਡੀ ਸਹਾਇਤਾ ਕਰਾਂਗੇ। ਤੁਹਾਡੀ ਸੰਤਾਨ ਇਹ ਛੇਵੇਂ ਪਾਤਸ਼ਾਹ ਦੇ ਬਚਨ ਦਸਵੇਂ ਜਾਮੇ ਚ ਗੁਰੂ ਕਲਗੀਧਰ ਪਾਤਸ਼ਾਹ ਨੇ ਪੂਰੇ ਕੀਤੇ, ਜਦੋਂ ਸਤਿਗੁਰੂ ਮਾਲਵੇ ਦੇ ਇਲਾਕੇ ਚ ਆਏ ਉਦੋਂ ਭਾਈ ਰੂਪਾ ਜੀ ਦੀ ਅੰਸ਼ ਵੰਸ਼ ਚੋਂ ਭਾਈ ਪਰਮ ਸਿੰਘ ਤੇ ਭਾਈ ਧਰਮ ਸਿੰਘ ਇਹ ਦੋਵੇਂ ਆ ਕੇ ਦੋਵੇਂ ਭਰਾ ਸਤਿਗੁਰੂ ਦਸਵੇਂ ਪਾਤਸ਼ਾਹ ਦੀ ਸੇਵਾ ਕਰਦੇ ਰਹੇ। ਮਹਾਰਾਜ ਜੀ ਨੇ ਫਿਰ ਇਹਨਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕੀਤਾ, ਕਿਰਤਾਰਥ ਕੀਤਾ, ਇਹਨਾਂ ਨੂੰ ਬਖਸ਼ਿਸ਼ਾਂ ਵੀ ਦਿੱਤੀਆਂ, ਆਪਣੇ ਅੰਗਾਂ ਨਾਲ ਲੱਗੀਆਂ ਨਿਸ਼ਾਨੀਆਂ ਦਿੱਤੀਆਂ ਜਿਹੜੀਆਂ ਹਾਲੇ ਵੀ ਉਹਨਾਂ ਦੀ ਅੰਸ਼ ਵੰਸ਼ ਵਿੱਚ ਰੂਪਾ ਭਾਈ ਕੇ ਗ੍ਰਾਮ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਵਿੱਚ ਮੌਜੂਦ ਹਨ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਕੀਤਾ, ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤਾ ਕਿ ਹੁਣ ਹੋਰ ਸਰੂਪ ਵਿੱਚ ਆ ਕੇ ਤੁਹਾਡੀ ਅੰਸ਼ ਵੰਸ਼ ਨੂੰ ਦਰਸ਼ਨ ਦੇਵਾਂਗੇ, ਗੁਰੂ ਤੁਹਾਡੇ ਸਦਾ ਹੀ ਅੰਗ ਸੰਗ ਹੈ ਔਰ ਸਦਾ ਹੀ ਅਸੀਂ ਤੁਹਾਡੀ ਸਹਾਇਤਾ ਕਰਾਂਗੇ।
ਜੋ ਦਰਾਏ ਲੈ ਸੰਗ ਬ੍ਰਿੰਦ ਨਰ ਚਰਨ ਕਮਲ ਟੇਕਿਓ ਸਿਰ ਆਏ,
ਇਹ ਤਾਂ ਭਾਈ ਰੂਪਾ ਤੇ ਭਾਈ ਸਾਧੂ ਜੀ ਨੂੰ ਸਤਿਗੁਰੂ ਜੀ ਨੇ ਇਹ ਵਰ ਦਿੱਤੇ ਨੇ, ਬਖਸ਼ਿਸ਼ਾਂ ਕੀਤੀਆਂ ਨੇ। ਇਤਨੇ ਨੂੰ ਜੋ ਦਰਾਏ ਆਪਣੇ ਨਾਲ ਬਹੁਤ ਸਾਰੇ ਸੇਵਾਦਾਰਾਂ ਨੂੰ ਲੈ ਕੇ, ਇਹਦੇ ਨਾਲ ਜਿਹੜੇ ਦੇ ਸਿਪਾਹੀ ਸਨ, ਇਹਦੇ ਭਰਾ ਆਦਿਕ ਸਨ, ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆ ਕੇ ਇਹਨੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਭਏ ਅਰੂਡਨ ਸਤਿਗੁਰ ਸਵਾਮੀ ਪਹੁੰਚਾ ਮਨੇਤ ਸਾਥ ਸਿਧਾਏ,
ਸਤਿਗੁਰੂ ਜੀ ਨਾਲ ਸਾਰਿਆਂ ਨੂੰ ਮਿਲ ਕੇ ਘੋੜੇ ਤੇ ਸਵਾਰ ਹੋਏ ਨੇ, ਸਵਾਰ ਹੋ ਕੇ ਸਤਿਗੁਰੂ ਸਵਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਪਏ ਇਹ ਸਤਿਗੁਰਾਂ ਨੂੰ ਵਿਦਾ ਕਰਨ ਵਾਸਤੇ। ਭਾਈ ਜੋਧ ਰਾਏ ਜੀ, ਭਾਈ ਰੂਪਾ ਜੀ, ਭਾਈ ਸਾਧੂ ਜੀ, ਹੋਰ ਵੀ ਬਹੁਤ ਸਾਰੀ ਸੰਗਤ ਸਤਿਗੁਰੂ ਜੀ ਨੂੰ ਵਿਦਾ ਕਰਨ ਵਾਸਤੇ ਮਹਾਰਾਜ ਜੀ ਦੇ ਨਾਲ ਨਾਲ ਚੱਲ ਪਏ।
ਧੁੰਦਪ ਵਜੇ ਨਕੀਬ ਪੁਕਾਰਤ,
ਨਗਾਰੇ ਵੱਜ ਪਏ, ਚਾਲੇ ਦੇ ਕੂਚ ਦੇ ਨਗਾਰੇ ਵੱਜ ਪਏ ਨੇ, ਨਕੀਬ ਭੱਟ ਅੱਗੇ ਅੱਗੇ ਗੁਰੂ ਹਰਗੋਬਿੰਦ ਸਾਹਿਬ ਦਾ ਸੁਜਸ ਕਰਦਿਆਂ ਜਾ ਰਹੇ ਨੇ, ਲੋਕਾਂ ਨੂੰ ਦੱਸਦੇ ਜਾ ਰਹੇ ਨੇ, ਸਾਵਧਾਨ ਹੋਸ਼ਿਆਰ, ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੀ ਸਵਾਰੀ ਆ ਰਹੀ ਹੈ। ਏਦਾਂ ਨਕੀਬ ਅੱਗੇ ਅੱਗੇ ਸਤਿਗੁਰਾਂ ਦਾ ਸੁਜਸ ਕਰਦਿਆਂ ਮਹਾਰਾਜ ਜੀ ਦੀ ਵਡਿਆਈ ਕਰਦਿਆਂ ਜਾ ਰਹੇ ਨੇ।
ਸੈਨਾ ਚਲੀ ਮਨੋ ਦਰੀਆਏ,
ਸਤਿਗੁਰਾਂ ਦੇ ਨਾਲ ਮਹਾਰਾਜ ਜੀ ਦੀ ਸਾਰੀ ਫੌਜ ਚੱਲ ਪਈ, ਏਦਾਂ ਫੌਜ ਸਾਰੀ ਨਾਲ ਚੱਲੀ ਆ ਮਾਨੋ ਜਿਵੇਂ ਕੋਈ ਦਰਿਆ ਵਹਿ ਕੇ ਟੁਰ ਪਿਆ ਹੋਵੇ।
ਏਕ ਕੋਸ ਪਰ ਥਿਰ ਹੋਏ ਬੋਲੇ,
ਸਤਿਗੁਰੂ ਜੀ ਕਾਂਗੜਪੁਰ ਤੋਂ ਚੱਲ ਕੇ ਇੱਕ ਕੋਹ ਦਾ ਪੈਂਡਾ ਤੈਅ ਕੀਤਾ, ਇੱਕ ਕੋਹ ਦਾ ਫਾਸਲਾ ਤੈਅ ਕਰਦਿਆਂ ਕਰਦਿਆਂ ਆ ਗਏ ਤੇ ਸਤਿਗੁਰਾਂ ਨੇ ਆਪ ਦਾ ਘੋੜਾ ਰੋਕ ਲਿਆ।
ਹਟੋ ਅਬੈ ਸਾਦਰ ਹਿਤ ਆਏ,
ਜਿਹੜੇ ਸਤਕਾਰ ਵਾਸਤੇ ਭਾਈ ਜੋਧ ਰਾਏ ਜੀ, ਭਾਈ ਰੂਪਾ ਜੀ, ਸਾਧੂ ਜੀ ਹੋਣੀ ਆਏ ਸਨ, ਉਹਨਾਂ ਸਾਰਿਆਂ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ, ਭਾਈ ਹੁਣ ਤੁਸੀਂ ਸਾਰੇ ਪਿੱਛੇ ਹਟ ਕੇ ਵਾਪਸ ਚਲੇ ਜਾਓ, ਹੁਣ ਅਸੀਂ ਇੱਥੋਂ ਚਲੇ ਜਾਵਾਂਗੇ, ਇੱਥੇ ਤੱਕ ਤੁਸੀਂ ਸਾਡੇ ਸਤਕਾਰ ਨੂੰ ਮੁੱਖ ਰੱਖਦਿਆਂ ਨਾਲ ਆਏ ਹੋ, ਹੁਣ ਇੱਕ ਕੋਹ ਦਾ ਪਿੰਡ ਅੱਗੇ ਤੱਕ ਆ ਪਹੁੰਚੇ, ਹੁਣ ਤੁਸੀਂ ਇੱਥੋਂ ਵਾਪਸ ਚਲੇ ਜਾਓ।
ਉੱਤਰ ਤੁਰੰਗ ਤੇ ਜੋਧ ਰਾਏ ਤਰ
ਸਤਿਗੁਰਾਂ ਦਾ ਹੁਕਮ ਸੁਣ ਕੇ ਭਾਈ ਜੋਧ ਰਾਏ ਜੀ ਉਸ ਵੇਲੇ ਘੋੜੇ ਤੇ ਸਨ, ਨਾਲ ਨਾਲ ਆ ਰਹੇ ਸਨ, ਤੇ ਜਦੋਂ ਸਤਿਗੁਰਾਂ ਹੁਕਮ ਕੀਤਾ ਕਿ ਚਲੇ ਜਾਓ ਤੋ ਭਾਈ ਜੋਧ ਰਾਏ ਜੀ ਉਸ ਵੇਲੇ ਘੋੜੇ ਤੋਂ ਥੱਲੇ ਉਤਰੇ ਨੇ।
ਅਤਕ ਪ੍ਰੇਮ ਤੇ ਪਕਰੇ ਪਾਏ
ਘੋੜੇ ਤੋਂ ਲੱਥ ਕੇ ਬੜੇ ਪਿਆਰ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾ ਪੁਰਖ ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਦੇ ਨਾਲ ਭਾਈ ਜੋਧ ਰਾਏ ਜੀ ਬੜੇ ਪਿਆਰ ਨਾਲ ਲਪਟ ਗਏ ਨੇ, ਮਹਾਰਾਜ ਜੀ ਦੇ ਪਵਿੱਤਰ ਚਰਨਾਂ ਤੇ ਮੱਥਾ ਟੇਕਣ ਲੱਗੇ ਹਨ।
ਆਪਣੇ ਜਾਨ ਯਾਦ ਮੁਝ ਰੱਖੋ ਲਿਓ ਮਿਲਾਏ ਆਪ ਸਹਿ ਸਾਏ।
ਭਾਈ ਜੋਧ ਰਾਏ ਨੇ ਬੇਨਤੀ ਕੀਤੀ, ਸਤਿਗੁਰੂ ਜੀ ਆਪਣਾ ਜਾਣ ਕੇ ਮੈਨੂੰ ਯਾਦ ਰੱਖਿਆ ਜੇ, ਕਿਤੇ ਹਿਰਦੇ ਚੋਂ ਭੁਲਾ ਨਾ ਦਿਆ ਜੇ, ਆਪਣਾ ਜਾਣ ਕੇ ਮੈਨੂੰ ਯਾਦ ਰੱਖਿਆ ਜੇ, ਮੈਂ ਬਹੁਤਾ ਲੰਮਾ ਸਮਾਂ ਤੁਹਾਡਾ ਵਿਛੋੜਾ ਨਹੀਂ ਚੱਲ ਸਕਾਂਗਾ, ਜਦੋਂ ਆਪ ਜੀ ਅੱਗੇ ਕਿਤੇ ਡੇਰਾ ਕਰ ਲਵੋ ਮੇਰੇ ਕੋਲ ਸੁਨੇਹਾ ਭੇਜ ਦੇਣਾ, ਮੈਨੂੰ ਆਪਣੇ ਨਾਲ ਮਿਲਾਉਣ ਵਾਸਤੇ ਸੱਦਾ ਭੇਜ ਦੇਣਾ।
ਮੈਂ ਵਿਛੜਨ ਕੋ ਮਨ ਕਬ ਕਰਤਾ
ਮਹਾਰਾਜ, ਮੇਰਾ ਮਨ ਨਹੀਂ ਕਰਦਾ ਮੈਂ ਤੁਹਾਡੇ ਤੋਂ ਵਿਛੜਾ, ਮੇਰਾ ਕਦੇ ਵੀ ਇਹ ਮਨ ਨਹੀਂ ਕਰਦਾ ਮੈਂ ਤੁਹਾਡਾ ਵਿਛੋੜਾ ਚੱਲਾਂ।
ਰਾਵਰੀ ਮਿਟਰ ਲਾਏ
ਮਹਾਰਾਜ, ਮੇਰਾ ਚਿੱਤ ਤਾਂ ਨਹੀਂ ਕਰਦਾ ਮੈਂ ਵਾਪਸ ਮੁੜਾਂ, ਪਰ ਫਿਰ ਵੀ ਸਤਿਗੁਰੂ ਜੀ ਤੁਹਾਡਾ ਹੁਕਮ ਹੈ, ਤੁਹਾਡੀ ਰਜ਼ਾ ਹੈ, ਤੁਹਾਡਾ ਹੁਕਮ ਮੇਰੇ ਵਾਸਤੇ ਅਮੋੜ ਹੈ ਜੋ ਮੈਂ ਮੋੜ ਨਹੀਂ ਸਕਦਾ।
ਤੁਮਰੋ ਸੰਗ ਸਰਬ ਤੇ ਉੱਤਮ
ਸਤਿਗੁਰੂ ਜੀ, ਤੁਹਾਡੀ ਸੰਗਤ ਤੁਹਾਡੇ ਨਾਲ ਰਹਿਣਾ ਇਹ ਸਭ ਤੋਂ ਉੱਤਮ ਕਰਮ ਹੈ, ਇਹਦੇ ਤੋਂ ਉੱਤਮ ਕੰਮ ਤਾਂ ਕੋਈ ਸਤਿਗੁਰੂ ਜੀ ਹੋਰ ਹੈ ਹੀ ਨਹੀਂ ਕਿ ਤੁਹਾਡੇ ਸੰਗ ਰਹਿਣਾ, ਤੁਹਾਡੀ ਸੰਗਤ ਕਰਨੀ।
ਆਵ ਚੱਲ ਆਨੰਦ ਜਿਨ੍ਹਾਂ ਤੇ ਪਾਏ
ਆਵ ਚੱਲ ਆਨੰਦ ਜਿਨ੍ਹਾਂ ਤੋਂ ਪ੍ਰਾਪਤ ਹੁੰਦਾ ਸਤਿਗੁਰੂ, ਤੁਹਾਡੀ ਸੰਗਤ ਵਰਗਾ ਸੰਗ ਤਾਂ ਹੋਰ ਕਿਤੇ ਨਹੀਂ ਹੋਣਾ।
ਸਤਿਗੁਰ ਕਹਿਓ ਮਿਲਿਓ ਤੈ ਨਿਤ ਲੋਕ ਪਰਲੋਕੈ ਗੁਰੂ ਸਾਏ।
ਸਤਿਗੁਰਾਂ ਬਚਨ ਕੀਤਾ ਜੋਧ ਰਾਏ ਤੂੰ ਸਾਨੂੰ ਸਦਾ ਹੀ ਮਿਲਿਆ ਹੋਇਆ, ਤੂੰ ਤਾਂ ਗੁਰੂ ਨਾਲ ਸਦਾ ਹੀ ਮਿਲਿਆ ਹੋਇਆ, ਕਦੇ ਨੀ ਵਿਛੜੇਗਾ, ਇਸ ਲੋਕ ਵਿਚ ਵੀ ਪਰਲੋਕ ਵਿਚ ਵੀ ਗੁਰੂ ਤੇਰਾ ਸਹਾਈ ਹੋਵੇਗਾ, ਦੋਹਾਂ ਜਹਾਨਾਂ ਵਿਚ ਗੁਰੂ ਤੇਰਾ ਮਦਦਗਾਰ ਹੋਵੇਗਾ।
ਤੁਵ ਸੰਤ ਸੰਤਤ ਕੋ ਅਮਰੀ ਸੰਤਤ ਪਿਕ ਸੇਵਾ ਕੋ ਆਨੰਦ ਉਪਾਏ।
ਤੁਹਾਡੀ ਸੰਤਾਨ ਸਾਡੀ ਸੰਤਾਨ ਨੂੰ ਵੇਖ ਕੇ ਬੜੀ ਸੇਵਾ ਕਰੇਗੀ, ਜਦੋਂ ਸਾਡੀ ਸੰਤਾਨ ਇਸ ਇਲਾਕੇ ਚ ਆਏਗੀ, ਇਸ਼ਾਰਾ ਹੋ ਰਿਹਾ ਆਪਣੇ ਪੋਤਰੇ ਗੁਰੂ ਕਲਗੀਧਰ ਜੀ ਵੱਲ, ਜਦੋਂ ਸਾਡੀ ਸੰਤਾਨ ਇਸ ਇਲਾਕੇ ਚ ਆਏਗੀ, ਤੁਹਾਡੀ ਸੰਤਾਨ ਸਾਡੀ ਸੰਤਾਨ ਨੂੰ ਵੇਖ ਕੇ ਬੜੇ ਪਿਆਰ ਨਾਲ ਸੇਵਾ ਕਰਨਗੇ।
ਗੁਰ ਘਰ ਸੋ ਵੱਡ ਮੇਲ ਪਇਓ ਸ਼ੁਭ
ਗੁਰੂ ਘਰ ਦੇ ਨਾਲ ਤੁਹਾਡਾ ਬੜਾ ਵੱਡਾ ਭਾਰੀ ਮੇਲ ਹੋ ਗਿਆ, ਗੁਰੂ ਘਰ ਨਾਲ ਤੁਹਾਡੀ ਸਾਂਝ ਬਣ ਗਈ ਹੈ, ਉਰੇ ਸਾਂਝ ਬਣੀ ਰਹੇਗੀ।
ਯਾਂ ਤੇ ਰਹੋ ਸਦਾ ਸੁਖ ਪਾਏ।
ਇਸ ਕਰਕੇ ਭਾਈ ਜੋਧ ਰਾਏ ਜੀ ਤੁਸੀਂ ਸਦਾ ਸੁਖ ਪਾ ਕੇ ਆਪਣੇ ਘਰ ਵਿਚ ਆਨੰਦ ਸਹਿਤ ਰਹੋ, ਤੁਹਾਨੂੰ ਸਦਾ ਹੀ ਸੁਖ ਪ੍ਰਾਪਤ ਹੋਣਗੇ।
ਵਿਘਨ ਬ੍ਰਿੰਦ ਜੇ ਬਿਬਿਦ ਬਿਦਨ ਕੇ
ਅਨੇਕ ਪ੍ਰਕਾਰ ਦੇ ਜਿਹੜੇ ਵਿਘਨ ਨੇ, ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਸਮੱਸਿਆਵਾਂ ਹਨ,
ਭਏ ਬਿਨਾਸ਼ਨ ਬਨੈ ਨ ਕਾਏ,
ਤੁਹਾਡੇ ਸਾਰੇ ਵਿਘਨ ਬਿਲਸ ਜਾਣਗੇ, ਔਰ ਭਾਈ ਜੋਧ ਰਾਏ ਜੀ ਕਦੇ ਤੁਹਾਨੂੰ ਕੋਈ ਵਿਘਨ ਨਹੀਂ ਪਵੇਗਾ, ਕਦੇ ਤੁਹਾਡੇ ਜੀਵਨ ਵਿਚ ਕਿਸੇ ਪ੍ਰਕਾਰ ਦਾ ਕੋਈ ਵਿਘਨ ਨਹੀਂ ਆਵੇਗਾ।
ਹਿਮ ਕਹਿ ਕਰਿਓ ਹਟਾ ਮਨ ਘਰ ਕੋ,
ਇਹਦਾ ਵਾਰ ਦੇ ਕੇ ਸਤਿਗੁਰਾਂ ਨੇ ਭਾਈ ਜੋਧ ਰਾਏ ਨੂੰ ਵਾਪਸ ਉਹਦੇ ਘਰ ਨੂੰ ਮੋੜਿਆ ਹੈ।
ਗਇਓ ਚਰਨ ਪੰਕਜ ਲਪਟਾਏ,
ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਨਾਲ ਲਪਟ ਕੇ ਬੜੇ ਪਿਆਰ ਨਾਲ ਭਾਈ ਜੋਧ ਰਾਏ ਨੇ ਗੁਰੂ ਚਰਨਾਂ ਚ ਨਮਸਕਾਰ ਕੀਤੀ ਔਰ ਆਗਿਆ ਲੈ ਕੇ ਵਾਪਸ ਮੁੜੇ ਨੇ।
ਕਮਨਤ ਮੁਰਮੁਰ ਪਾਛੇ ਹਿਰਤ,
ਜਦੋਂ ਚਲੇ ਵੀ ਗਏ ਨਾ ਜੋਧ ਰਾਏ ਹੋਣੀ, ਤੇ ਜਾਂਦਿਆਂ ਜਾਂਦਿਆਂ ਵੀ ਪਿੱਛੇ ਮੁੜ ਮੁੜ ਵੇਖਦੇ ਗੁਰੂ ਹਰਗੋਬਿੰਦ ਸਾਹਿਬ ਦੇ ਸਰੂਪ ਨੂੰ, ਸਤਿਗੁਰਾਂ ਦੀ ਸਵਾਰੀ ਜਾਂਦੀ ਫਿਰ ਪਿੱਛੇ ਮੁੜ ਮੁੜ ਕੇ ਤੱਕਦੇ ਨੇ, ਇੰਨਾ ਪਿਆਰ ਹੈ ਸਤਿਗੁਰਾਂ ਨਾਲ, ਇੰਨੀ ਗੂੜੀ ਪ੍ਰੀਤ ਹੈ ਭਾਈ ਜੋਧ ਰਾਏ ਦੀ।
ਜਿਸ ਕੈ ਹਿਰਦੇ ਪ੍ਰੀਤ ਅਧਕਾਏ,
ਜਿਹਦੇ ਹਿਰਦੇ ਚ ਬੜੀ ਭਾਰੀ ਪ੍ਰੀਤ ਹੈ, ਬੜਾ ਬਹੁਤ ਭਾਰੀ ਪਿਆਰ ਹੈ ਆਪਣੀ, ਉਸ ਭਾਰੀ ਪ੍ਰੀਤ ਸਦਕਾ ਭਾਈ ਜੋਧ ਰਾਏ ਬਾਰ ਬਾਰ ਪਿੱਛੇ ਮੁੜ ਮੁੜ ਕੇ ਵੇਖਦੇ ਨੇ।
ਸਿਮਰਤ ਸਤਿਗੁਰ ਮੂਰਤ ਹੋਰ ਧਰ,
ਸਤਿਗੁਰਾਂ ਦਾ ਸਿਮਰਨ ਕਰਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ। ਏਦਾਂ ਸਿਮਰਨ ਕਰਦੇ ਔਰ ਸਤਿਗੁਰਾਂ ਦੀ ਸੋਹਣੀ ਪਵਿੱਤਰ ਮੂਰਤ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਨੇ, ਆਪਣੇ ਹਿਰਦੇ ਚ ਧਾਰਨ ਕਰਦੇ ਹਨ।
ਕਰਤ ਸਰਾਹਨ ਜਨਨ ਸੁਨਾਏ,
ਸ਼ਲਾਘਾ ਕਰਦੇ ਜਾਂਦੇ ਭਾਈ ਜੋਧ ਰਾਏ ਆਪਣੇ ਨਾਲ ਦੇ ਸਾਥੀਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਪਮਾ ਸਰਵਣ ਕਰਾਉਂਦੇ ਜਾ ਰਹੇ ਹਨ।
ਨਹੀਂ ਗਰੀਬ ਨਿਵਾਜ ਗੁਰ ਸਮ ਦਾਸਨ ਸੁਖਦ ਰਿਪਨ ਦੁਖਦਾਏ।
ਜੋਧ ਰਾਏ ਉਪਮਾ ਕਰਦਾ ਜਾ ਰਿਹਾ, ਉਪਮਾ ਕਰਦਿਆਂ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੈਸਾ ਗਰੀਬ ਨਿਵਾਜ ਕੋਈ ਨਹੀਂ, ਸਤਿਗੁਰੂ ਜੈਸਾ ਗਰੀਬ ਨਿਵਾਜ ਕੋਈ ਨਹੀਂ। ਐਸੇ ਸਤਿਗੁਰੂ ਜਿਹੜੇ ਆਪਣਿਆਂ ਸੇਵਕਾਂ ਦਾਸਾਂ ਨੂੰ ਸੁੱਖ ਬਖਸ਼ਦੇ ਨੇ ਔਰ ਆਪਣਿਆਂ ਸੇਵਕਾਂ ਦੇ ਦੁਸ਼ਮਣਾਂ ਦਾ ਨਾਸ਼ ਕਰਦੇ ਹਨ, ਐਸੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਜੈਸਾ ਗਰੀਬ ਨਿਵਾਜ ਕੋਈ ਨਹੀਂ ਹੈ।
ਸਾਧੂ ਰੂਪ ਚੰਦ ਕਰ ਬੰਦਨ,
ਭਾਈ ਸਾਧੂ ਜੀ ਭਾਈ ਰੂਪ ਚੰਦ ਜੀ ਇਹਨਾਂ ਨੇ ਵੀ ਸਤਿਗੁਰਾਂ ਨੂੰ ਵੰਦਨਾ ਕੀਤੀ ਹੈ।
ਅਟੇ ਗੁਰੂ ਕੀ ਆਇਸ ਪਾਏ,
ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਇਹ ਵੀ ਵਾਪਸ ਆਪਣੇ ਨਗਰ ਰੂਪਾ ਭਾਈ ਕਾ ਗ੍ਰਾਮ ਉਸ ਪਾਸੇ ਨੂੰ ਮੁੜੇ ਹਨ।
ਜਿਨ ਕੈ ਹਿਰਦੈ ਵਸੈ ਪ੍ਰਭ ਨਿਸ ਦਿਨ,
ਇਹਨਾਂ ਦੇ ਹਿਰਦੇ ਵਿਚ ਰਾਤ ਦਿਨ ਸਤਿਗੁਰੂ ਜੀ ਵਸਦੇ ਨੇ। ਭਾਈ ਰੂਪਾ ਤੇ ਭਾਈ ਸਾਧੂ ਜੀ ਵਰਗੇ ਸਿੱਖਾਂ ਦੇ ਹਿਰਦਿਆਂ ਚ ਸਤਿਗੁਰੂ ਜੀ ਅੱਠੇ ਪੈਰ ਰਾਤ ਦਿਨ ਨਿਵਾਸ ਰੱਖਦੇ ਨੇ।
ਕਿਆ ਮਹਿਮਾ ਤਿੰਨ ਕਹੋ ਬਣਾਏ,
ਭਾਈ ਸਾਹਿਬ ਕਹਿੰਦੇ ਮੈਂ ਉਹਨਾਂ ਦੀ ਕੀ ਮਹਿਮਾ ਕਰਾਂ, ਜਨ ਕੇ ਕੇਤਕ ਉਪਮਾ ਗਨੀਐ, ਉਹਨਾਂ ਜਨਾਂ ਦੀ ਉਹਨਾਂ ਪਰਮੇਸ਼ਰ ਦੇ ਪਿਆਰਿਆਂ ਦੀ ਮੈਂ ਕਿੰਨੀ ਕੁ ਉਪਮਾ ਕਹਾਂ, ਕਿਤਨੀ ਕੁ ਵਡਿਆਈ ਕਥਨ ਕਰਕੇ ਕਹਾਂ।
ਵਿਛੜਤ ਲੋਚਨ ਤੇ ਜਲ ਧਰਿਓ,
ਸਤਿਗੁਰਾਂ ਤੋਂ ਵਿਛੜੇ ਨੇ ਨਾ ਤੇ ਵਿਛੋੜੇ ਦੇ ਵਿੱਚ ਇਹਨਾਂ ਸਿੱਖਾਂ ਦੇ ਨੇਤਰਾਂ ਚੋਂ ਨੀਰ ਵਹਿ ਟੁਰਿਆ, ਵਿਛੋੜੇ ਕਰਕੇ ਅੱਖਾਂ ਚੋਂ ਹੰਝੂ ਵਹਿ ਟੁਰੇ ਨੇ। ਗੁਰੂ ਬਿਰਹਾ ਦੀ ਪੀੜਾ ਨੂੰ ਆਪਣੇ ਹਿਰਦੇ ਚ ਨਾ ਸਹਾਰਦਿਆਂ ਇਹਨਾਂ ਦੇ ਨੇਤਰਾਂ ਚ ਗੁਰੂ ਬਿਰਹਾ ਦੀ ਪਿਆਰ ਦੀ ਪੀੜਾ ਜਲ ਬਣ ਕੇ ਵਹਿ ਟੁਰੀ ਹੈ।
ਨੀਠ ਨੀਠ ਪਾਛੇ ਪਰ ਪਾਏ,
ਔਰ ਸਤਿਗੁਰਾਂ ਦੇ ਚਰਨਾਂ ਚ ਨਮਸਕਾਰ ਕਰਕੇ ਸਹਿਜੇ ਸਹਿਜੇ ਇਹ ਪਿਛਾਂ ਨੂੰ ਮੁੜੇ ਹਨ।
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਅਪਰ ਲੋਕ ਵੀ ਦੇ ਕਰ ਧੀਰਜ ਕਰੇ ਹਟਾ ਮਨ ਤਵ ਸੁਖਦਾਏ।
ਜਿੰਨੀ ਸੰਗਤ ਸੀ ਸਭ ਨੂੰ ਧੀਰਜ ਦੇ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵਾਪਸ ਮੋੜਿਆ ਹੈ।
ਗਮਨੇ ਪੰਥ ਬਜਤ ਬਡ ਦੁੰਦ ਚਮੂ ਚਲਤ ਨਭ ਧੂਲੇ ਉਡੰਤ,
ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਪਏ ਨੇ, ਨਗਾਰਾ ਵੱਜਦਾ ਜਾ ਰਿਹਾ, ਫੌਜਾਂ ਨਾਲ ਟੁਰੀਆਂ ਜਾ ਰਹੀਆਂ ਨੇ, ਘੋੜਿਆਂ ਦੇ ਪੌੜਾਂ ਨਾਲ ਮਿੱਟੀ ਉੱਡ ਉੱਡ ਕੇ ਆਕਾਸ਼ ਨੂੰ ਚੜ ਰਹੀ ਹੈ, ਨਭ ਨੂੰ ਛਾ ਰਹੀ ਹੈ।
ਕਿਤਕ ਕੋਸ ਚੱਲ ਸ਼੍ਰੀ ਹਰਗੋਬਿੰਦ,
ਏਦਾਂ ਕੁਝ ਕੋਹ ਦਾ ਪੈਂਡਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਤੈਅ ਕੀਤਾ ਹੈ।
ਡੇਰਾ ਕਰਨੀ ਸਕੀਨ ਬਿਤੰਤ,
ਸਤਿਗੁਰਾਂ ਨੇ ਡੇਰਾ ਕੀਤਾ ਤੇ ਰਾਤ ਬਤੀਤ ਕੀਤੀ ਹੈ।
ਖਿਲਤ ਖੇਰ ਚਲਤ ਚਿਤ ਭਾਵਤ,
ਸ਼ਿਕਾਰ ਖੇਡਦਿਆਂ ਹੋਇਆਂ ਮਨ ਭਾਉਂਦਾ ਸ਼ਿਕਾਰ ਖੇਡਦਿਆਂ ਹੋਇਆਂ ਅਗਲੇ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਚੱਲਦੇ ਜਾ ਰਹੇ ਨੇ।
ਸਨੇ ਸਨੇ ਮਗ ਸ਼੍ਰੀ ਭਗਵੰਤ,
ਸਨੇ ਸਨੇ ਸਹਿਜੇ ਸਹਿਜੇ ਰਸਤੇ ਦਾ ਪੰਧ ਮੁਕਾਉਂਦਿਆਂ ਗੁਰੂ ਹਰਗੋਬਿੰਦ ਸਾਹਿਬ ਗਰੀਬ ਨਿਵਾਜ ਤੁਰੇ ਜਾ ਰਹੇ ਹਨ।
ਮਿਲੇ ਆਏ ਨਾਰੇ ਅਰਪੇ ਉਪਾਇਨ,
ਜਿਨ੍ਹਾਂ ਵਿੱਚ ਜਿਨ੍ਹਾਂ ਜਿਨ੍ਹਾਂ ਨੂੰ ਰਸਤੇ ਵਿੱਚ ਪਤਾ ਲੱਗਦਾ ਨਗਰ ਵਾਸੀਆਂ ਨੂੰ ਆਣ ਆਣ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾਵਾਂ ਭੇਟ ਕਰਕੇ ਸਿੱਖ ਮਿਲਦੇ ਹਨ।
ਹੁੰਦੇ ਚਰਨ ਕਮਲ ਸੁਖਵੰਤ,
ਬੜੇ ਪਿਆਰ ਨਾਲ ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਤੇ ਨਮਸਕਾਰਾਂ ਕਰਦੇ ਨੇ, ਵੰਦਨਾ ਕਰਦੇ ਹਨ।
ਗਮਨੇ ਇਮ ਸੁਖੇਨ ਸ਼੍ਰੀ ਸਤਿਗੁਰ,
ਇਹਦਾ ਸੁਖੈਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਚੱਲੇ ਜਾ ਰਹੇ ਹਨ।
ਗੁਜਰ ਵਾਲ ਗ੍ਰਾਮ ਕੋ ਆਏ,
ਚਲਦਿਆਂ ਚਲਦਿਆਂ ਇੱਕ ਪਿੰਡ ਆਇਆ, ਇਸ ਪਿੰਡ ਦਾ ਨਾਂ ਹੈ ਗੁਜਰਵਾਲ। ਗੁਜਰਵਾਲ ਨਾਮ ਦਾ ਇਹ ਪਿੰਡ ਖਾਲਸਾ ਜੀ ਡੇਲੋ ਦੇ ਲਾਗੇ ਲੁਧਿਆਣੇ ਜ਼ਿਲ੍ਹੇ ਵਿੱਚ ਮੰਨਿਆ ਜਾਂਦਾ ਹੈ। ਗੁਜਰਵਾਲ ਨਗਰ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਆਏ ਹਨ।
ਸਥਾਨ ਪਿਕ ਸਿਵਰ ਕਰਿਓ ਤੈ,
ਗੁਜਰਵਾਲ ਨਗਰ ਦੇ ਬਾਰ ਬਾਰ ਭਲਾ ਸਥਾਨ ਵੇਖ ਕੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਡੇਰਾ ਕੀਤਾ ਹੈ,
ਸੈਨਾ ਮਿਸਲ ਬਣਾਏ,
ਸਾਰੀਆਂ ਫੌਜਾਂ ਮਿਸਲਾਂ ਬਣਾ ਕੇ ਉਤਰ ਗਈਆਂ ਹਨ,
ਸ਼੍ਰੀ ਹਰਗੋਬਿੰਦ ਫਰਸ਼ ਕਰਾਏ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਸਭਾ ਦੇ ਵਿਚ ਫਰਸ਼ ਵਿਚ ਗਏ, ਗਲੀਚੇ ਵਿਚ ਗਏ ਨੇ, ਵਿਛਾਈ ਵਿਚ ਗਈ ਹੈ,
ਬੈਠ ਗਏ ਜੁੱਤ ਨਰ ਸਮਦਾਏ,
ਸਾਰੇ ਸਿੱਖਾਂ ਸੇਵਕਾਂ ਸਿਪਾਹੀਆਂ ਸਮੇਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੈਠ ਗਏ ਨੇ, ਸਜ ਗਏ ਹਨ,
ਨਿਕਟ ਨਿਕਟ ਕੇ ਗ੍ਰਾਮ ਸੁਣੀ ਸੁਧ,
ਨੇੜੇ ਨੇੜੇ ਦੇ ਜਿੰਨੇ ਪਿੰਡ ਸੀ, ਗੁਜਰਵਾਲ ਨਗਰ ਸੀ ਨੇੜੇ, ਹੋਰ ਜਿਹੜੇ ਨੇੜੇ ਤੇੜੇ ਪਿੰਡ ਸਨ, ਉਹਨਾਂ ਪਿੰਡਾਂ ਦੇ ਲੋਕਾਂ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਵਣ ਬਾਰੇ ਸੁਣਿਆ,
ਪਾਇਨ ਕੋ ਦਰਸਾਏ,
ਆਦੀਆਂ ਬੇਅੰਤ ਸੰਗਤਾਂ ਬਹੁਤ ਸਾਰੀਆਂ ਭੇਟਾਵਾਂ ਲੈ ਕੇ ਸਿੱਖ ਉਮੜ ਉਮੜ ਕੇ ਹੁਮ ਹੁਮਾ ਕੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਉਣ ਲੱਗੇ,
ਸ੍ਰੀ ਗੰਗਾ ਘਰ ਮੈਂ ਵੀ ਪ੍ਰਾਪਤ,
ਗੱਲਾਂ ਕਰਦੇ ਕਹਿੰਦੇ ਤਾਂ ਉਹ ਗੱਲ ਹੋਈ ਵੀ ਅੱਜ ਗੰਗਾ ਘਰ ਚ ਹੀ ਪ੍ਰਾਪਤ ਹੋ ਗਈ, ਸਾਨੂੰ ਗੰਗਾ ਕੋਲ ਨੀ ਜਾਣਾ ਪਿਆ, ਗੰਗਾ ਸਾਡੇ ਘਰ ਵਿਚ ਆਣ ਪ੍ਰਾਪਤ ਹੋਈ ਹੈ,
ਕਿਮਕੈ ਆਵਤ ਮੋਦੀ ਉਪਾਏ,
ਏਦਾਂ ਕਹਿ ਕੇ ਬੜੀ ਖੁਸ਼ੀ ਉਪਾ ਕੇ ਬੜੀ ਭਾਵਨਾ ਨਾਲ ਸਿੱਖ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਲੱਗੀਆਂ ਨੇ,
ਕਿਤਕ ਹੋਤ ਸਿੱਖ ਨਵੇਂ ਦਰਸ ਕਰ,
ਔਰ ਕਈ ਆ ਕੇ ਨਵੀਂ ਸਿੱਖੀ ਧਾਰ ਰਹੇ ਨੇ, ਨਵੇਂ ਸਿੱਖ ਗੁਰੂ ਹਰਗੋਬਿੰਦ ਸਾਹਿਬ ਦੇ ਬਣਦੇ ਨੇ,
ਕਿਤਕ ਪ੍ਰਥਮ ਕੇ ਪਹੁੰਚੇ ਧਾਏ,
ਕਈ ਪੁਰਾਣੇ ਸਤਿਗੁਰਾਂ ਦੇ ਸਿੱਖ ਨੇ ਜਿਨ੍ਹਾਂ ਪਹਿਲਾਂ ਹੀ ਸਿੱਖੀ ਧਾਰੀ ਹੈ, ਪਰ ਕਈ ਨਵੇਂ ਵੀ ਆ ਕੇ ਸਤਿਗੁਰਾਂ ਦੀ ਸਿੱਖੀ ਧਾਰਨ ਕਰ ਰਹੇ ਨੇ,
ਰਹਿਤ ਭੀੜ ਨਿਤ ਸੰਗਤ ਕੀ ਬੋ,
ਸਤਿਗੁਰਾਂ ਦੇ ਕੋਲ ਬਹੁਤ ਸਾਰੀ ਸੰਗਤ ਦੀ ਭੀੜ ਰਹਿੰਦੀ ਹੈ, ਬਹੁਤ ਸਾਰੀਆਂ ਸੰਗਤਾਂ ਦਾ ਬੜਾ ਵੱਡਾ ਭਾਰੀ ਇਕੱਠ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿਚ ਰਹਿੰਦਾ, ਜਿੱਥੇ ਬੈਠਦੇ ਨੇ ਉੱਥੇ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਕਿ ਸੰਗਤਾਂ ਆ ਪਹੁੰਚਦੀਆਂ ਨੇ,
ਦਰਸੈ ਬਿਨੈ ਕਰੈ ਬਰ ਪਾਏ,
ਖਾ ਕੇ ਦਰਸ਼ਨ ਕਰਦੇ ਨੇ, ਬੇਨਤੀਆਂ ਕਰਦੇ ਨੇ, ਔਰ ਬੇਨਤੀਆਂ ਕਰਕੇ ਸਤਿਗੁਰਾਂ ਕੋਲੋਂ ਵਰਦਾਨ ਪ੍ਰਾਪਤ ਕਰਦੇ ਹਨ,
ਅੰਨ ਦੁਗਧ ਦਦ ਦਰਬ ਦੁਕੂਲਨ,
ਸਤਿਗੁਰਾਂ ਦੇ ਚਰਨਾਂ ਵਿਚ ਅੰਨ ਦੁੱਧ ਦਹੀਂ ਪੈਸੇ ਕੱਪੜੇ ਬਸਤਰ ਆਦਿਕ,
ਤੁਰੰਗ ਸ਼ਸਤਰ ਹਿਤ ਚਹਿਰ ਪਾਏ,
ਚੰਗੇ ਵਧੀਆ ਘੋੜੇ ਸ਼ਸਤਰ ਇਹ ਚੀਜ਼ਾਂ ਲਿਆ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਸਿੱਖ ਅਰਪਣ ਕਰਦੇ ਨੇ, ਇਹ ਭੇਟਾਵਾਂ ਲਿਆ ਕੇ ਭੇਟ ਕਰਦੇ ਹਨ,
ਤੈ ਕੋ ਰਾਹਕ ਵਧਿਓ ਤੋ ਬੋ ਸੁਨੀ ਤਾਏ ਸੁਧ ਗੁਰ ਭਗਵਾਨ,
ਖਾਲਸਾ ਜੀ ਇਸੇ ਗੁਜਰਵਾਲ ਨਗਰ ਵਿਚ ਇੱਕ ਸੀ ਜਿਮੀਦਾਰ, ਰਾਹਕ ਕਹਿੰਦੇ ਨੇ ਜਿਮੀਦਾਰ ਨੂੰ, ਇੱਕ ਜਿਮੀਦਾਰ ਸੀ, ਬੜਾ ਵਧਿਆ ਹੋਇਆ ਸੀ, ਵਧਿਆ ਹੋਇਆ ਦਾ ਭਾਵ ਉਹਦੇ ਘਰ ਚ ਸਾਰਾ ਕੁਝ ਸੀ, ਧਨ ਸੰਪਦਾ ਵਿਭੂਤੀ ਬਹੁਤ ਕੁਝ ਸੀ, ਜ਼ਮੀਨ ਜਾਇਦਾਦ ਬਹੁਤ ਜ਼ਿਆਦਾ ਸੀ, ਕਹਿੰਦੇ ਇਸ ਨਗਰ ਦਾ ਜਿਹੜਾ ਉਹ ਰਾਹਕ ਜ਼ਿਮੀਦਾਰ ਹੈ, ਉਹਨੇ ਵੀ ਸੁਣਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਸਾਡੇ ਨਗਰ ਦੀ ਜ਼ੂ ਵਿਚ ਆਏ ਨੇ, ਬਾਹਰ ਉਤਰੇ ਹੋਏ ਨੇ, ਉਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਉਣ ਦੀ ਖਬਰ ਸੁਣੀ,
ਡੇਰਾ ਕਰਿਓ ਆਨ ਕਰ ਬਾਰ,
ਇਹਨੇ ਸੁਣਿਆ ਕਿ ਸਤਿਗੁਰੂ ਜੀ ਨੇ ਬਾਹਰ ਨਗਰ ਦੇ ਆ ਕੇ ਡੇਰਾ ਕੀਤਾ ਹੋਇਆ,
ਹਰਖਰਿਦੈ ਉਪਜਾਏ ਮਾਨ,
ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਛੇਵੇਂ ਮਾਲਕ ਨੇ, ਮੈਨੂੰ ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ, ਉਹਨਾਂ ਦੇ ਦੀਦਾਰ ਕਰਨੇ ਚਾਹੀਦੇ ਹਨ,
ਪਿਛਲੇ ਪੈਰ ਦਿਵਸ ਕੇ ਆਇਓ,
ਖਾਲਸਾ ਜੀ ਦਿਨ ਦੇ ਪਿਛਲੇ ਪੈਰ, ਆ ਜਿਹੜਾ ਹੁਣ ਸਮਾਂ ਨਾ ਸ਼ਾਮ ਦਾ, ਇਹ ਪਿਛਲੇ ਪੈਰ ਦਾ ਸਮਾਂ, ਇਸ ਸਮੇਂ ਉਹ ਜਿਹੜਾ ਜ਼ਿਮੀਦਾਰ ਸੀ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਣ ਵਾਸਤੇ, ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਪਣੇ ਨਗਰ ਤੋਂ ਘਰੋਂ ਚੱਲ ਪਿਆ,
ਨਰਗਨ ਸੰਗ ਲਈਏ ਸਮਦਾਏ,
ਸ਼ਾਹੂਕਾਰ ਸੀ, ਬੜੀ ਜ਼ਮੀਨ ਜਾਇਦਾਦ ਸੀ, ਨੌਕਰ ਚਾਕਰ ਸਾਰੇ ਦੇ ਕੋਲ, ਇਹ ਕਹਿੰਦਾ ਵੀ ਕੱਲਾ ਕਾਹਨੂੰ ਜਾਣਾ, ਮੈਂ ਆਪਣੇ ਨਾਲ ਦਾ ਪ੍ਰਤਾਪ ਵੀ ਗੁਰੂ ਸਾਹਿਬ ਨੂੰ ਵਿਖਾਵਾਂ, ਇਹਨੇ ਬਹੁਤ ਸਾਰੇ ਚੇਲੇ ਨਾਲ ਲੈ ਲਏ, ਨੌਕਰ ਚਾਕਰ ਨਾਲ ਲੈ ਲਏ, ਨਗਰ ਦੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਨਾਲ ਲੈ ਲਿਆ,
ਉਪਾਇਨ ਅਰਪਣ ਕੇ ਹਿਤ,
ਸਾਰੀਆਂ ਭੇਟਾਵਾਂ ਵੀ ਲੈ ਲਈਆਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੂੰ ਭੇਟ ਕਰਨ ਵਾਸਤੇ,
ਆਏ ਸਦਨ ਤੇ ਰੁਚਕੋ ਠਾਨ,
ਘਰੋਂ ਚੱਲ ਪਿਆ ਬੜੀ ਰੁਚੀ ਦੇ ਨਾਲ, ਸੋਹਣੀਆਂ ਸੋਹਣੀਆਂ ਵਸਤੂਆਂ ਲੈ ਕੇ ਭੇਟ ਕਰਨ ਲਈ,
ਸੜਕ ਸਿਪਰ ਨਿਜ ਅੰਗ ਬੰਦ ਕਰ,
ਇਹ ਸ਼ਸਤਰਧਾਰੀ ਸੀ ਜ਼ਿਮੀਦਾਰ, ਇਹਨੇ ਵੀ ਮੋਢੇ ਤੇ ਆਪਣੇ ਢਾਲ ਧਾਰਨ ਕੀਤੀ ਹੈ, ਗਾਤਰੇ ਸ਼੍ਰੀ ਸਾਹਿਬ ਪਾਈ ਹੋਈ ਹੈ, ਤੇਗ ਧਾਰਨ ਕੀਤੀ ਹੋਈ ਹੈ,
ਅੱਜ ਹੱਥ ਪਰ ਲਿਓ ਠਾਏ ਬਿਠਾਏ,
ਸ਼ਿਕਾਰ ਖੇਡਣ ਦਾ ਸ਼ੌਕੀਨ ਸੀ, ਇਹਨੇ ਬਾਜ ਵੀ ਲੈ ਲਿਆ, ਬਾਜ ਬੜਾ ਸੋਹਣਾ ਸੀ, ਉਹ ਬਾਜ ਵੀ ਇਹਨੇ ਵਿਖਾਉਣ ਵਾਸਤੇ ਵੀ ਗੁਰੂ ਸਾਹਿਬ ਨੂੰ ਵਿਖਾਵਾਂਗਾ ਵੀ ਮੇਰੇ ਕੋਲ ਵੀ ਬਾਜ ਹੈ, ਏਦਾਂ ਦੀ ਮਨ ਦੇ ਵਿੱਚ ਖੁਆਹਿਸ਼ ਰੱਖ ਕੇ ਉਹ ਬਾਜ ਨੇ ਆਪਣੇ ਹੱਥ ਦੇ ਉੱਤੇ ਬਿਠਾ ਲਿਆ ਤੇ ਸ਼ਸਤਰ ਧਾਰੀ ਹੋ ਕੇ ਆਇਆ।
ਕੁਛ ਕੂਕਰ ਆਪਣੇ ਸੰਗ ਕਰਕੇ,
ਕੁਝ ਸ਼ਿਕਾਰੀ ਕੁੱਤੇ ਵੀ ਨਾਲ ਲੈ ਲਏ।
ਬਿਰਤੀ ਅਖੇਰ ਸਮਾਜ ਬਣਾਏ,
ਅਖੇਰ ਬਿਰਤੀ ਵਾਲਾ ਸਮਾਜ ਬਣਾ ਕੇ ਨਾ, ਜਿਵੇਂ ਸ਼ਿਕਾਰ ਖੇਡਣ ਵਾਸਤੇ ਜੋ ਜੋ ਚਾਹੀਦਾ ਉਹ ਸਾਰਾ ਸਾਜੋ ਸਮਾਨ ਇਹਨੇ ਆਪਣੇ ਨਾਲ ਲਿਆ ਹੈ।
ਗੁਰ ਕੋ ਮਿਲ ਪੁਨ ਚੱਲੇ ਵੈਰ ਕੋ, ਕਰੇ ਸ਼ਿਕਾਰ ਸਦਨ ਤਬ ਆਏ।
ਇਹਨੇ ਸੋਚਿਆ ਕਿ ਜਦੋਂ ਸਤਿਗੁਰਾਂ ਨੂੰ ਮਿਲਾਂਗਾ ਤੇ ਉਹਨਾਂ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਚੜਾਂਗੇ ਤੇ ਸ਼ਿਕਾਰ ਖੇਡ ਕੇ ਫਿਰ ਆਪਣੇ ਘਰ ਵਾਪਸ ਮੁੜਾਂਗੇ। ਇਸ ਕਰਕੇ ਨੇ ਸ਼ਿਕਾਰ ਦਾ ਇਹ ਸਾਰਾ ਸਮਾਨ, ਸ਼ਿਕਾਰੀ ਕੁੱਤੇ ਵੀ ਲੈ ਲਏ, ਬਾਜ ਵੀ ਲੈ ਲਿਆ, ਸ਼ਿਕਾਰੀ ਜਿਹੜੇ ਨਾਲ ਸਨ ਉਹ ਵੀ ਲੈ ਲਏ। ਏਦਾਂ ਇਹ ਗੁਰੂ ਹਰਗੋਬਿੰਦ ਸਾਹਿਬ ਕੋਲ ਤਿਆਰ ਹੋ ਕੇ ਆਇਆ।
ਹਿਮਕੈ ਚੜ ਤੁਰੰਗ ਪਰ ਪਹੁੰਚਿਓ,
ਘੋੜੇ ਤੇ ਚੜ ਕੇ ਆਪਣੇ ਨਗਰ ਗੁਜਰਵਾਲ ਤੋਂ ਇਹ ਚੱਲ ਪਿਆ।
ਕਿਤਕ ਸੂਰ ਸੰਗ ਦੁੱਤ ਪਾਏ,
ਕੁਝ ਕ ਘੋੜ ਸਵਾਰ ਸੂਰਮੇ ਨੇ ਆਪਣੇ ਨਾਲ ਲੈ ਲਏ, ਸਿਪਾਹੀ ਨਾਲ ਲੈ ਲਏ।
ਗੁਰੂ ਸਿਵਰ ਕੇ ਨਿਕਟ ਉਤਰ ਕਰ,
ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਜਿੱਥੇ ਡੇਰਾ ਸੀ ਉਥੇ ਆਪਣੇ ਮਹਾਰਾਜ ਜੀ ਦੇ ਡੇਰੇ ਤੋਂ ਪਹਿਲਾਂ ਹੀ ਘੋੜੇ ਤੋਂ ਥੱਲੇ ਉਤਰਿਆ।
ਅੱਗੇ ਕਰ ਅਕੋਰ ਸਮੰਦਾਏ,
ਬਹੁਤ ਸਾਰੀਆਂ ਭੇਟਾਵਾਂ ਅੱਗੇ ਕਰਕੇ ਸਤਿਗੁਰਾਂ ਦੇ ਦਰਸ਼ਨਾਂ ਦੇ ਵਿੱਚ ਭੇਟ ਕਰਨ ਲਈ ਲੈ ਕੇ ਤੁਰ ਪਿਆ।
ਪਹੁੰਚ ਸਮੀਪ ਗਏ ਪਗ ਪੰਕਜ,
ਆ ਕੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਵਿੱਚ ਜ਼ਿਮੀਦਾਰ ਹਾਜ਼ਰ ਹੋਇਆ।
ਬੰਦਨ ਕਰੀ ਸੀਸ ਕੋ ਨਿਆਏ,
ਬੜੇ ਅਦਬ ਨਾਲ ਬੜੇ ਪਿਆਰ ਨਾਲ ਸਤਿਕਾਰ ਨਾਲ ਸਤਿਗੁਰਾਂ ਦੇ ਚਰਨਾਂ ਤੇ ਇਹਦੇ ਮੱਥਾ ਟੇਕਿਆ।
ਬੈਠੇ ਨਿਕਟ ਬਿਕਟ ਪੱਟ ਗੁਰ ਕੇ,
ਸਤਿਗੁਰਾਂ ਦੇ ਕੋਲ ਇਹਨੇ ਵੇਖਿਆ ਕਿ ਬੜੇ ਸੂਰਮੇ ਬੈਠੇ ਨੇ, ਬੜੇ ਤਿਆਰ ਬਰ ਤਿਆਰ, ਗਜ ਗਜ ਚੌੜੀਆਂ ਛਾਤੀਆਂ ਨੇ ਸੂਰਮਿਆਂ ਦੀਆਂ। ਉਹਨਾਂ ਨੂੰ ਵੇਖਿਆ ਸਤਿਗੁਰਾਂ ਦੀ ਸਭਾ ਵਿਚ ਬੈਠਿਆ ਇਸ ਜ਼ਿਮੀਦਾਰ ਨੇ।
ਦੇਖਤ ਭਇਓ ਸ਼ੇਰ ਸਮਦਾਏ,
ਵੇਖਿਆ ਵੀ ਇਹ ਤਾਂ ਬੱਬਰ ਸ਼ੇਰਾਂ ਦੇ ਮਨਿੰਦ ਨੇ ਜਿਹੜੇ ਸਤਿਗੁਰਾਂ ਦੇ ਸੂਰਮੇ ਨੇ। ਇੱਕ ਇੱਕ ਸੂਰਮਾ ਸਿੱਖ ਸਤਿਗੁਰਾਂ ਦਾ ਬੱਬਰ ਸ਼ੇਰ ਦੇ ਸਮਾਨ ਬਲੀ ਹੈ।
ਰਣ ਕੀ ਬਾਤ ਬੂਝਿਆ ਰਖਾਇਓ,
ਸਤਿਗੁਰਾਂ ਨੂੰ ਜੰਗ ਯੁੱਧ ਦੀਆਂ ਗੱਲਾਂ ਪੁੱਛਣ ਲੱਗ ਪਿਆ। ਮਹਾਰਾਜ ਤੁਸੀਂ ਜੰਗ ਲੜ ਕੇ ਆਏ ਹੋ, ਕਿਸ ਤਰ੍ਹਾਂ ਦਾ ਜੰਗ ਹੋਇਆ? ਜੰਗ ਯੁੱਧ ਦੀਆਂ ਗੱਲਾਂ ਸੁਣ ਕੇ ਬੜਾ ਖੁਸ਼ ਹੋ ਰਿਹਾ।
ਵਿਧੀ ਚੰਦ ਸਭ ਕਹੀ ਸੁਣਾਏ,
ਭਾਈ ਵਿਧੀ ਚੰਦ ਜੀ ਨੇ ਇਹਨੂੰ ਸਾਰੀ ਕਥਾ ਸੁਣਾਈ ਜੰਗ ਦੀ, ਜਿਵੇਂ ਜੰਗ ਹੋਇਆ ਉਹ ਸਾਰੇ ਜੰਗ ਯੁੱਧ ਦੀਆਂ ਬਾਤਾਂ ਭਾਈ ਵਿਧੀ ਚੰਦ ਨੇ ਇਸ ਜ਼ਿਮੀਦਾਰ ਨੂੰ ਸੁਣਾਈਆਂ ਨੇ।
ਸ਼੍ਰੀ ਹਰਗੋਬਿੰਦ ਕੁਸ਼ਲ ਪ੍ਰਸ਼ਨ ਕਰ,
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਹਨੂੰ ਕੁਸ਼ਲ ਪ੍ਰਸੰਨਤਾ ਦੇ ਸਵਾਲ ਪੁੱਛੇ ਹਨ।
ਕਰ ਪਰਬਾਸ ਬਿਲੋਕਨ ਕੀਨ,
ਤੇ ਕੁਸ਼ਲ ਪ੍ਰਸੰਨਤਾ ਦੇ ਸਵਾਲ ਕੀਤੇ। ਮਹਾਰਾਜ ਜੀ ਨੇ ਵੇਖਿਆ ਵੀ ਇਹਦੇ ਹੱਥ ਦੇ ਉੱਤੇ ਬਾਜ ਹੈ, ਇਹਦੇ ਹੱਥ ਦੇ ਉੱਤੇ ਬਾਜ ਵੀ ਮਹਾਰਾਜ ਜੀ ਨੇ ਵੇਖਿਆ ਹੈ।
ਪੂਜਿਤ ਭਏ ਕੋ ਇਹ ਕਸਿਆ,
ਮਹਾਰਾਜ ਜੀ ਪੁੱਛਣ ਲੱਗੇ ਭਾਈ ਜ਼ਿਮੀਦਾਰ ਆ ਦੱਸ ਵੀ ਆ ਬਾਜ ਕਿਹੜਾ ਬਾਜ ਹੈ, ਇਹਦੀ ਕਿਹੜੀ ਕਿਸਮ ਹੈ?
ਕਹੇ ਬੇਹੰਗਮ ਕਿਮ ਬਲ ਪੀਨ,
ਕਿਸੇ ਪੰਛੀ ਨੂੰ ਪਕੜਦਾ ਵੀ ਹੈ, ਸ਼ਿਕਾਰ ਵੀ ਖੇਡਦਾ, ਇਹ ਬਲ ਵਿੱਚ ਕਿਵੇਂ ਹੈ, ਇਹਦੇ ਚ ਕਿੰਨੀ ਕ ਤਾਕਤ ਹੈ?
ਸਿੰਚਿਤ ਕਰਿਓ ਕਿੰਨੇ ਅਬਲੋਏ,
ਸਿੱਖਿਆ ਹੋਇਆ ਜਾਂ ਨਹੀਂ ਸਿੱਖਿਆ ਹੋਇਆ, ਇਹਨੂੰ ਕੋਈ ਟ੍ਰੇਨਿੰਗ ਦਿੱਤੀ ਹੋਈ ਹੈ, ਇਹ ਸਿੱਖਿਆ ਹੋਇਆ ਜਾਂ ਨਹੀਂ ਸਿੱਖਿਆ ਹੋਇਆ?
ਤੇ ਆਏ ਕਿਦੋਂ ਮੁੱਲ ਲੀਨ,
ਕਿੱਥੋਂ ਆਇਆ ਤੇਰੇ ਕੋਲ, ਜਾਂ ਕਿਥੋਂ ਆਇਆ, ਜਾਂ ਤੂੰ ਮੁੱਲ ਖਰੀਦਿਆ?
ਕਿਤਕ ਕਾਲ ਕੋ ਤੁਮ ਸਮੀਪ,
ਤੇਰੇ ਕੋਲ ਕਿੰਨੇ ਕ ਸਮੇਂ ਤੋਂ ਆਏ ਬਾਜ, ਤੂੰ ਕਿੰਨੇ ਕ ਚਿਰ ਤੋਂ ਆਪਣੇ ਕੋਲ ਰੱਖਿਆ ਹੋਇਆ?
ਕਰਨੇ ਅਖੇਰ ਸ਼ੋਕ ਚਿਤ ਲੀਨ,
ਤੂੰ ਸ਼ਿਕਾਰ ਖੇਡਣ ਦਾ ਸ਼ੌਕ ਰੱਖ ਕੇ ਇਹ ਬਾਜ ਆਪਣੇ ਕੋਲ ਰੱਖਿਆ ਜਾਂ ਓਦਾਂ ਹੀ ਰੱਖਿਆ ਹੋਇਆ?
ਨਾਮ ਫਤੂ ਹੀ ਰਾਹਕ ਕੋਟੇ, ਕਹਿਤ ਪਯੋ ਸੁਣੀਏ ਮਹਾਰਾਜ।
ਜੀ ਇਹ ਜਿਹੜਾ ਜ਼ਿਮੀਦਾਰ ਸੀ ਨਾ, ਇਹਦਾ ਨਾਂ ਸੀ ਫਤੂਹੀ, ਫਤੂਹੀ ਇਹਦਾ ਨਾਂ ਸੀ। ਇਹ ਫਤੂਹੀ ਜ਼ਿਮੀਦਾਰ ਉਸ ਵੇਲੇ ਬੋਲਿਆ ਸਤਿਗੁਰਾਂ ਨੂੰ, ਕਹਿਣ ਲੱਗਾ ਜਦੋਂ ਮਹਾਰਾਜ ਜੀ ਨੇ ਬਾਜ ਬਾਰੇ ਪੁੱਛਿਆ ਨਾ, ਤੇ ਸੁਣ ਕੇ ਫਤੂਹੀ ਬੋਲਿਆ, ਇਹ ਜ਼ਿਮੀਦਾਰ ਫਤੂਹੀ ਬੋਲ ਕੇ ਕਹਿਣ ਲੱਗਾ ਮਹਾਰਾਜ ਜੀ ਸੁਣੋ,
ਦੂਰ ਦੇਸ਼ ਤੋਂ ਮੁਝ ਡਿੱਗ ਆਇਓ,
ਮਹਾਰਾਜ ਬੜੀ ਦੂਰ ਦੇਸ਼ ਤੋਂ ਇਹ ਬਾਜ ਮੇਰੇ ਕੋਲ ਚੱਲ ਕੇ ਆਇਆ ਹੈ।
ਇਹ ਸੁੰਦਰ ਸਿੰਚਿਤ ਹੈ ਬਾਜ,
ਇਹ ਬਾਜ ਬੜਾ ਸੁੰਦਰ ਹੈ ਤੇ ਸਿੱਖਿਆ ਹੋਇਆ, ਇਹਨੂੰ ਸਿਖਾਉਣ ਦੀ ਲੋੜ ਨਹੀਂ ਹੈ, महाराज बाज पूरा सिखिया होया
चपट तो बड़े बेअंगन गन को
महाराज ता वड्डे वड्डे पंछियां नु चपट मार के पकड़ लेंदा वड्डे वड्डे पंछियां दा शिकार खेडण वाला है
राखियो मैं अखेर के काज
महाराज जी बाज मैं शिकार खेडण वास्ते ही अपने कोल रखिया होया मैं इस बाज नु नाल लजा के शिकार खेडदा हां
ओ बिद सो इस पारन करो
ओ प्रकार नाल मैं इस बाज नु पालदा हां
यतने अनेकन कोप राज
महाराज अनेका प्रकार दे यतना नाल मैं दी परवरिश करदा हां
खान पानी सको निज हाथन
इथों तक इस बाज दा खाना पीना मैं अपने हथी रखिया होया है किसे नौकर दी ड्यूटी नहीं लाई आप अपने हथी मैनू खाना पीना देंदा हां
करत रहो मैं निकट रखाए
हर वेले नू मैं अपने कोल रखदा अपनी अखां तोले नहीं रखदा
सदके अखेर तमाश दिखावत
महाराज दे वर्गा ता शिकारी बाज नहीं कोई होना ए ता बड़े कमाल दा शिकार खेडदा है
को खग चपटे उने बच जाए
महाराज जिस पंछी नू चपट मारदा ओ पंछी दे कोलो बचदा नहीं है ओ पंछी मारिया जांदा है
जो बाजन के गुण सब धारत
किसे बाज विच गुण हुंदे ने ना बाजां दे ओ सारे गुण इस बाज दे विच हन
कर तारीफ मैं कितक सुनाओ
महाराज दी मैं किन्नी क तारीफ करके सुनावा एदे किन्ने क गुण वर्णन करके सुनावा
इस बासर मैंने विसा कर
मैं रात दिन इनू अपने कोल रखदा एदा विसा नहीं करदा
राखो नीति निकट बिठाए
हर वेले इनू अपने कोल बिठा के रखदा हां
सुनत बाज गन सतगुर बोले प्यारी वस्तु गुरु अरपंत
सतनाम श्री सतगुरु जी परखण बड़ी छेती लग पैंदे परखदे ने वेखदे ने किन्नी क भावना है सतगुरु इहदे अंदरों मोह तोड़ना चाहुंदे सी बाज नाले दा मोह बड़ा सी सतगुरु मोह कटना चाहुंदे सन ते गरीबन बाज पातशाह कहिंदे फतूई जी जेड़ी प्यारी वस्तु होवे ना अपने आप नू बड़ी प्यारी लगदी होवे ते गुरु नू भेट कर देईदी है जेड़ी वस्तु आप नू बड़ी प्यारी होवे ना ओ वस्तु ता गुरु नू अर्पण कर देनी चाहिदी है
जिसको फल अतिशय होए प्राप्त
ओदा बड़ा वड्डा फल प्राप्त हुंदा है
या ते हमको देओ संत
इस करके ए वस्तु ता तू सानू भेट कर दे
करे अखेर संग अविस के
एदे नाल शिकार खेडिया करांगे सतगुरां नू कोई बाजां दी कमी सी पता नहीं किन्ने किन्ने कीमती बाग सन ए ता लीला सी सतगुरां दी कहंदे ए बाग सानू भेट कर दे असी एदे नाल शिकार खेडिया करांगे
हीरा गुण जेत कबरनंत
जिन्ने गुण तू एदे दसदा एदे गुण असी वेखांगे
किम चपट तै बडो बेअंगम
असी वेखदे आ किवें किसे बाग ते किसे पंछी ते चपट मारदा
किम कर बेग उडत पकरंत
किवें बेग नाल उडदा किवें किसे पंछी नू पकड़दा ओ असी वेखांगे
सुनत फतूई अर्ज गुजारे
सतगुरां ने बचन कहे सुन के अगो तू ही बोलिया
श्री प्रभु मुझ ते दियो ना जाए
कहन लगा हे प्रभु जी ए बाज नी मेरे कोलो दिता जाना मैं नहीं ए बाज तुहानू दे सकना
अदक प्रेम है इस मैं मन को
महाराज मेरे मन च एदे नाल प्यार ही बड़ा मैं इनू किवें छड्डा एदे नाल मेरी बहुत भारी ममता है
नैनियारो मैं करो कदाए
मैं ता इनू कदे अपने तो वखरा नहीं कर सकदा
देश विदेशन सगरी दिशते तुमको बस चली गाने आए
महाराज तुहाडे कोल केड़ा कोई कमी देशां विदेशां तो चारे पास्यों तुहाडे कोल वस्तुआं चल के आउंदियां ने
मुझ टिक तो इक ही बाज है प्रिया मन को मैं रखूं बनाए
महाराज मेरे कोल ता यही एक बाज ही है ना तुहाडे कोल ते हजारां वस्तुआं ने महाराज मेरे कोल ता यही एक प्यारा बाज है ते मैं किवें आप जी नू दे दियां किवें आप जी नू भेट कर दियां
श्री गुरु लकी कृपन ए मन को
महाराज जी ने वेख्या भी है ता चंगा शाहूकार विखावा चंगा कीता है पर है ए मन दा कृपन है मन दा कंजूस
करियो बचन तिसको तत्काल
महाराज जी फिर बोले कहन लगे
जे गुर उचित वस्त कुछ हुवे सो पहुंचेगी आए उताल
महाराज ने सुभावक ही क्या कह दे फतूई जी जेड़ी वस्तु गुरु दे उचित हुंदी है गुरु कोल आपे ही पहुंच जाए ਜਿਹੜੀ ਵਸਤੂ ਗੁਰੂ ਦੇ ਯੋਗ ਹੈ, ਗੁਰੂ ਦੇ ਉਚਿਤ ਹੈ, ਉਹ ਵਸਤੂ ਸਤਿਗੁਰਾਂ ਕੋਲ ਬੜੀ ਛੇਤੀ ਆ ਪਹੁੰਚਦੀ ਹੈ।
ਮੈਂ ਦੇਵਨ ਕੋ ਆਪ ਜਤ ਲੇਵਨ ਸੋ ਪ੍ਰਾਪਤੀ ਹੋਤ ਵਿਸਾਲ।
ਕਹਿੰਦੇ ਉਹ ਦੇਵਨ ਦੇ ਨਾਲ ਆਪ ਜਸ ਨਹੀਂ ਲੈਂਦੇ, ਉਹ ਸਗੋਂ ਪ੍ਰਾਪਤ ਹੋ ਜਾਂਦੀ ਹੈ, ਗੁਰੂ ਨੂੰ ਤਾਲ ਬੜੀ ਛੇਤੀ ਨਾਲ ਮਿਲ ਜਾਂਦੀ ਹੈ।
ਮੂਰਖ ਫਤੂਈ ਲਖ ਨੈ ਸਕੈ,
ਕਹਿੰਦੇ ਮੂਰਖ ਫਤੂਈ ਸਤਿਗੁਰਾਂ ਦੀ ਭੇਦ ਨੂੰ ਮਹਿਮਾ ਨੂੰ ਲੱਖ ਨਹੀਂ ਸਕਿਆ।
ਕਰ ਅਬ ਬੰਧਨ ਉੱਠ ਤਬ ਚਾਲ,
ਇਹਨੇ ਮੱਥਾ ਟੇਕਿਆ ਤੇ ਉੱਠ ਕੇ ਟੁਰ ਪਿਆ।
ਪਾਮਨ ਭੰਗ ਮੇਰਾ ਸੁਗੁਰ ਸੰਗੈ,
ਮਨ ਭੰਗ ਹੋ ਗਿਆ ਇਹਦਾ ਵੀ ਗੁਰੂ ਸਾਹਿਬ ਨਾਲ ਪ੍ਰੇਮ ਨਹੀਂ ਬਣਿਆ। ਮੈਂ ਤਾਂ ਆਇਆ ਸੀ ਵੀ ਸਤਿਗੁਰਾਂ ਨਾਲ ਪ੍ਰੇਮ ਬਣੇਗਾ, ਸ਼ਿਕਾਰ ਖੇਡਣ ਜਾਵਾਂਗੇ, ਪਰ ਇੱਥੇ ਤਾਂ ਹੋਰ ਹੀ ਗੱਲ ਬਣ ਗਈ ਹੈ।
ਗਇਓ ਨ ਵਹਿਰ ਟਿਓ ਕਰ ਆਏ,
ਮੁੜ ਕੇ ਬਾਹਰ ਵੀ ਨਹੀਂ ਗਿਆ, ਸ਼ਿਕਾਰ ਖੇਡਣ ਵੀ ਨਹੀਂ ਗਿਆ ਤੇ ਵਾਪਸ ਆਪਣੇ ਘਰ ਮੁੜ ਕੇ ਆ ਗਿਆ।
ਅੱਡੇ ਪਰ ਬਾਜ ਬਿਠਾਏ,
ਜਾ ਕੇ ਆਪਣੇ ਅੱਡੇ ਤੇ ਬਾਜ ਬਿਠਾਇਆ।
ਆਪ ਮੰਚ ਪਰ ਥਿਰਿਓ ਤਦਾਏ,
ਅੱਡੇ ਤੇ ਬਾਜ ਦਾ ਅੱਡਾ ਹੁੰਦਾ ਬਣਿਆ ਹੋਇਆ, ਉਹਦੇ ਤੇ ਬਿਠਾ ਦਿੱਤਾ, ਆਪ ਪਲੰਘ ਤੇ ਬੈਠ ਗਿਆ।
ਚਿਤਵਤ ਚਿਤ ਕਰ ਜਾਚਨ ਕੀਨ ਗੁਰ ਜਾਚਨ ਕੀਨਤ,
ਫਿਰ ਮਨ ਚ ਸੋਚਣ ਲੱਗਾ ਕਿ ਸਤਿਗੁਰਾਂ ਨੇ ਮੇਰੇ ਕੋਲੋਂ ਇਹ ਬਾਜ ਮੰਗਿਆ।
ਪ੍ਰਿਆ ਮਨ ਕੋ ਕਿਮ ਦਿਓ ਨਾ ਜਾਏ,
ਮੈਨੂੰ ਇਹ ਪਿਆਰਾ ਹੀ ਇੰਨਾ, ਮੈਂ ਕਿਵੇਂ ਦੇ ਦਿੰਦਾ ਗੁਰੂ ਸਾਹਿਬ ਨੂੰ, ਇਹ ਬਾਜ ਮੇਰੇ ਕੋਲੋਂ ਨਹੀਂ ਦੇ ਹੋਣਾ।
ਕਰ ਪਰ ਮੈਂ ਬਿਠਾਏ ਕਰ ਗਮਨਿਓ,
ਕਹਿੰਦਾ ਮੈਂ ਹੱਥ ਤੇ ਬਿਠਾ ਕੇ ਬਾਜ ਗੁਰੂ ਸਾਹਿਬ ਕੋਲ ਗਿਆ ਸੀ।
ਨੈਨੀ ਕੀ ਇਹ ਤਿਨੋ ਦਿਖਾਏ,
ਪਰ ਇਹ ਗੱਲ ਉਹਨਾਂ ਨੂੰ ਚੰਗੀ ਨਹੀਂ ਲੱਗੀ, ਮੇਰੇ ਵਾਸਤੇ ਵੀ ਇਹ ਗੱਲ ਚੰਗੀ ਨਹੀਂ, ਮੈਂ ਬਾਜ ਵਿਖਾਣ ਲਈ ਤੁਰ ਪਿਆ ਤੇ ਉਹਨਾਂ ਨੂੰ ਵੀ ਇਹ ਗੱਲ ਚੰਗੀ ਨਹੀਂ ਲੱਗੀ।
ਹਿਰਦੈ ਵਿਚਾਰਤ ਬਾਜ ਨਿਆਰਤ,
ਇਹ ਤਾਂ ਆਪਣੇ ਮਨ ਚ ਸੋਚੀ ਜਾਂਦਾ ਫਤੂਈ ਤੇ ਆਪਣੇ ਬਾਜ ਵੱਲ ਵੇਖੀ ਜਾਂਦਾ, ਅੱਡੇ ਤੇ ਬਿਠਾਇਆ ਬਾਜ, ਉਹਦੇ ਵੱਲ ਵੇਖੀ ਜਾ ਰਿਹਾ।
ਇੱਕ ਰੇਸ਼ਮ ਡੋਰਾ ਤਿਸ ਪਾਤ,
ਉਸੇ ਬਾਜ ਦੇ ਕੋਲ ਇੱਕ ਰੇਸ਼ਮ ਦੀ ਡੋਰ ਪਈ ਹੋਈ ਸੀ, ਜਿਹਦੇ ਨਾਲ ਪੈਰ ਬੰਨੀ ਦਾ, ਉਹ ਰੇਸ਼ਮ ਦੀ ਡੋਰ ਉਸ ਬਾਜ ਕੋਲ ਖੁੱਲੀ ਪਈ ਹੋਈ ਸੀ।
ਕੈਤ ਚੁੰਚ ਮੈਂ ਨਿਗਲ ਗਏ, ਤਬ
ਇਹ ਬੈਠਾ ਵੇਖ ਰਿਹਾ ਸੀ ਕਿ ਬਾਜ ਨੇ ਉਹ ਜਿਹੜੀ ਰੇਸ਼ਮ ਦੀ ਡੋਰ ਸੀ ਨਾ, ਉਹ ਚੁੰਜ ਵਿੱਚ ਲੈ ਕੇ ਉਹ ਬਾਜ ਨੇ ਸਾਰੀ ਰੇਸ਼ਮ ਦੀ ਡੋਰ ਅੰਦਰ ਨਿਗਲ ਲਈ।
ਦਿਖਤ ਫਤੂਈ ਰਹਿ ਗਾ ਤਾਤ,
ਫਤੂਈ ਵੇਖਦਾ ਹੀ ਰਹਿ ਗਿਆ, ਉਹਦੇ ਰੋਕਦਿਆਂ ਰੋਕਦਿਆਂ ਉਹ ਜਿਹੜੀ ਬਾਜ ਨੇ ਜਿਹੜੀ ਉਹ ਚੁੰਜ ਦੇ ਵਿੱਚ ਲਈ ਹੋਈ ਸੀ ਰੇਸ਼ਮ ਦੀ ਡੋਰੀ, ਉਹ ਸਾਰੀ ਨਿਗਲ ਕੇ ਅੰਦਰ ਖਿੱਚ ਕੇ ਲੈ ਗਿਆ।
ਤੂਰਨ ਕਰਤੀਓ ਗੈਤ ਰਿਓ ਤੇ ਮੈਂ ਬਚਾ ਹੋਇਓ ਪਛਤਾਤ,
ਬੜੀ ਕਾਲ ਕੀਤੀ ਫਤੂਈ ਨੇ ਵੀ ਛੇਤੀ ਨਾਲ ਉਹ ਡੋਰ ਬਾਹਰ ਕੱਢਦਿਆਂ, ਪਰ ਇਹਦੀ ਕਾਲ ਨੇ ਕੋਈ ਕੰਮ ਨਹੀਂ ਕੀਤਾ, ਆਖਰਕਾਰ ਉਹ ਜਿਹੜੀ ਡੋਰ ਸੀ ਰੇਸ਼ਮ ਦੀ ਉਹ ਬਾਜ ਨੇ ਪੇਟ ਵਿੱਚ ਨਿਗਲ ਲਈ।
ਅੰਤਰ ਗਇਓ ਬਿਹਾਲ ਪਇਓ ਤਬ,
ਜਦੋਂ ਰੇਸ਼ਮ ਦੀ ਡੋਰ ਉਸ ਬਾਜ ਦੇ ਅੰਦਰ ਚਲੀ ਗਈ, ਸੰਘ ਚ ਫਸ ਗਈ, ਤੇ ਜਿਹੜਾ ਬਾਜ ਉਹ ਬੇਹਾਲ ਹੋ ਗਿਆ, ਉਹਦੇ ਸਾਹ ਰੁਕਣ ਲੱਗੇ।
ਲੋਟ ਪੋਟ ਦੁੱਖ ਤੇ ਜਿਮਨਾਤ,
ਲੋਟ ਪੋਟ ਹੋਣ ਲੱਗ ਪਿਆ ਬਾਜ ਉਸ ਵੇਲੇ, ਕਦੇ ਸੱਜੇ ਹੋਵੇ ਕਦੇ ਖੱਬੇ ਹੋਵੇ, ਡਿੱਗ ਡਿੱਗ ਪੈਣ ਲੱਗਾ। ਸਮਝ ਲਿਆ ਫਤੂਈ ਨੇ ਕਿ ਬਸ ਸਮਝ ਲੋ ਹੁਣ ਤਾਂ ਇਹ ਬਾਜ ਮਰਿਆ ਹੀ ਜਾਣੋ।
ਕਨੇ ਉਪਾਵਨ ਕਰਤ ਫਤੂਈ,
ਬੜੇ ਉਪਾਅ ਕਰਦਾ, ਬਥੇਰੇ ਸਿਰ ਤੇ ਹੱਥ ਮਾਰਦਾ ਬਾਜ ਦੇ ਕਿ ਉਹ ਡੋਰ ਬਾਹਰ ਨਿਕਲ ਆਵੇ, ਪਰ ਉਹ ਡੋਰ ਬਾਹਰ ਨੀ ਨਿਕਲ ਰਹੀ, ਅੰਦਰ ਹੀ ਜਾ ਕੇ ਤੇ ਫਸ ਗਈ ਹੈ।
ਓ ਬਾਜ ਜਿਵੇਂ ਪ੍ਰਾਣ ਨਾ,
ਇਦਾਂ ਬਾਜ ਹੋ ਗਿਆ ਸਮਝ ਲੋ ਵੀ ਜਿਵੇਂ ਬਾਜ ਦੇ ਪ੍ਰਾਣ ਨਿਕਲ ਗਏ ਹੋਣ।
ਜਾਤ ਹੱਥ ਤੇ ਮ੍ਰਿਤਕ ਹੋਏ ਅਬ,
ਇਹਨੇ ਸੋਚਿਆ ਫਤੂਈ ਨੇ ਕਿ ਬਾਜ ਹੁਣ ਹੱਥੋਂ ਚਲਾ ਗਿਆ, ਇਹ ਤਾਂ ਮਰ ਗਿਆ, ਇਹਦੀ ਤਾਂ ਮੌਤ ਹੋ ਗਈ, ਇਹ ਤਾਂ ਹੁਣ ਸਮਝ ਲੋ ਹੱਥੋਂ ਚਲਾ ਗਿਆ।
ਗੁਰਗਾਥਾ ਮਨ ਮੈਂ ਤਬ ਆਨ,
ਤੇਰੇ ਨੂੰ ਗੁਰੂ ਸਾਹਿਬ ਦਾ ਖਿਆਲ ਆ ਗਿਆ, ਗੁਰੂ ਹਰਗੋਬਿੰਦ ਸਾਹਿਬ ਜੀ ਯਾਦ ਆ ਗਏ।
ਦੇਵੋ ਤਿਨੈ ਮਰਨ ਅਬ ਲਾਗਿਓ, ਬਨੋ ਸੁਮੁਖ ਤਿਨ ਬਾਕ ਸੁਮਾਨ,
ਸੋਚਿਆ ਵੀ ਮਰਨ ਤਾਂ ਲੱਗਾ ਹੀ ਹੈ, ਬਾਜ ਮੈਂ ਜਾ ਕੇ ਗੁਰੂ ਸਾਹਿਬ ਨੂੰ ਹੀ ਦੇ ਦਿਆਂ, ਘੱਟੋ ਘੱਟ ਗੁਰੂ ਵੱਲੋਂ ਤਾਂ ਖਰਾ ਰਵਾਂਗਾ, ਓਦਾਂ ਵੀ ਤਾਂ ਮਾਰੀ ਜਾਣਾ ਇਹਨੇ, ਤੇ ਸੋਚਿਆ ਵੀ ਪਹਿਲਾਂ ਤਾਂ ਨਾ ਕਰ ਆਇਆ ਹੁਣ ਮਰ ਚੱਲਿਆ, ਤੇ ਮਰਨ ਤੋਂ ਪਹਿਲਾਂ ਮੈਂ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਭੇਟ ਕਰਦਿਆਂ, ਘੱਟੋ ਘੱਟ ਗੁਰੂ ਦੇ ਸਨਮੁਖ ਹੋ ਕੇ ਬਣਿਆ ਰਹਾਂਗਾ।
ਹੁਣ ਮਰ ਜਾਏ ਰਹਿ ਕੇ ਜੀਵਤ,
ਕਹਿੰਦੇ ਉੱਥੇ ਗੁਰੂ ਸਾਹਿਬ ਨੂੰ ਭੇਟ ਕਰਦਿਆਂ ਜਾ ਕੇ ਉੱਥੇ ਮਰ ਜਾਏ ਚਾਹੇ ਜੀਵਦਾ ਰਹਿ ਜਾਏ, ਤਾਂ ਗੁਰੂ ਸਾਹਿਬ ਦੀ ਕਲਾ ਹੈ।
ਉਤਰੈ ਦੋਸ਼ ਕੀਨ ਅਗਿਆਨ,
ਜਿਹੜਾ ਮੈਂ ਦੋਸ਼ ਕੀਤਾ ਅਗਿਆਨ ਪੁਣੇ ਚੋਂ ਲੱਥ ਜਾਏਗਾ। ਮੈਂ ਇਹ ਬਾਜ ਇੱਕ ਵਾਰੀ ਸਤਿਗੁਰਾਂ ਨੂੰ ਭੇਟ ਕਰਦਿਆ ਮਰਨ ਲੱਗਾ, ਮੇਰੇ ਕੋਲ ਤਾਂ ਇਹਨੇ ਮਾਰੀ ਜਾਣਾ। ਗੁਰੂ ਸਾਹਿਬ ਨੂੰ ਭੇਟ ਕਰਨ ਤੋਂ ਬਾਅਦ ਇਹ ਮਰੇ ਭਾਵੇਂ ਜੀਵੇ, ਮੇਰਾ ਜਿਹੜਾ ਦੋਸ਼ ਹੈ, ਜਿਹੜਾ ਮੈਂ ਨਾ ਕਰਕੇ ਦੋਸ਼ ਕਮਾਇਆ ਹੈ, ਉਹ ਦੋਸ਼ ਮੇਰੇ ਸਿਰ ਤੋਂ ਉਤਰ ਜਾਏਗਾ।
ਜਿਹਨੂੰ ਨਾ ਮਾਨਿਓ ਮੈਂ ਗੁਰ ਕੋ ਤਵ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਬਚਨ ਨਹੀਂ ਮੰਨਿਆ।
ਕਿਦੋਂ ਭਇਓ ਅਪਰਾਧ ਸੋ ਸੋਏ,
ਲੱਗਦਾ ਉਹੀ ਅਪਰਾਧ ਕਰਕੇ ਮੈਨੂੰ ਇਹ ਫਲ ਮਿਲਿਆ ਕਿ ਬਾਜ ਮਰਨ ਲੱਗਾ।
ਦੇਨੋ ਉਚਿਤ ਉਤੋਂ ਮੈਂ ਦੀਏ ਨਾ,
ਇਹ ਬਾਜ ਸਤਿਗੁਰਾਂ ਨੂੰ ਦੇਣਾ ਉਚਿਤ ਸੀ, ਪਰ ਮੈਂ ਇਹ ਬਾਜ ਸਤਿਗੁਰਾਂ ਨੂੰ ਦੇ ਨਹੀਂ ਸਕਿਆ,
ਤੇ ਦਸ਼ਾ ਬਾਜ ਆਸੇ ਹੋਏ।
ਇਸੇ ਕਰਕੇ ਇਸ ਬਾਜ ਦੀ ਇਹ ਹਾਲਤ ਹੋਈ, ਇਸ ਬਾਜ ਦੀ ਇਹ ਜਿਹੜੀ ਦਸ਼ਾ ਹੋਈ ਹੈ, ਇਸੇ ਕਰਕੇ ਹੋਈ ਹੈ।
ਇਹ ਵਿਚਾਰਤ ਤੁਰਤ ਤੁਰੰਗ ਛੱਡ,
ਇਦਾਂ ਫਤੂਈ ਨੇ ਆਪਣੇ ਮਨ ਚ ਵਿਚਾਰ ਕੀਤੀ, ਭੱਜ ਕੇ ਘੋੜੇ ਤੇ ਸਵਾਰ ਹੋਇਆ,
ਕਰ ਚਲਿਓ ਬਿਲਮ ਕੋ ਖੋਏ।
ਉਹ ਬਾਜ ਨੇ ਚੁੱਕਿਆ ਤੇ ਬਿਨਾਂ ਦੇਰੀ ਤੋਂ ਘੋੜੇ ਤੇ ਸਵਾਰ ਹੋ ਕੇ, ਉਹ ਬਾਜ ਬੇਹਾਲ ਸੀ, ਮਰਨ ਦੇ ਕੰਢੇ ਪਹੁੰਚਿਆ ਹੋਇਆ, ਸ਼ੁਰੂ ਨਾਲ ਲੈ ਕੇ ਸਤਿਗੁਰਾਂ ਵੱਲ ਛੇਤੀ ਪਹੁੰਚਿਆ।
ਸ਼ੀਘਰ ਪਹੁੰਚਿਓ ਗੁਰੂ ਨਿਕਟ ਸੋ,
ਸਤਿਗੁਰਾਂ ਦੇ ਕੋਲ ਬੜੀ ਛੇਤੀ ਨਾਲ ਪਹੁੰਚਿਆ ਫਤੂਹੀ ਚੱਲ ਕੇ।
ਦੀਨ ਮਨਾ ਚਿਤ ਲਾਜ ਪਰੋਏ,
ਮਨ ਬੜਾ ਦੀਨ ਹੈ ਤੇ ਸ਼ਰਮ ਦੇ ਨਾਲ ਸਿਰ ਝੁਕਿਆ ਵੀ ਹੋਇਆ, ਸ਼ਰਮਿੰਦਾ ਵੀ ਹੈ, ਸਤਿਗੁਰਾਂ ਦੇ ਸਾਹਮਣੇ ਆਇਆ।
ਬਾਜ ਬਿਠਾਏ ਗੁਰੂ ਕੇ ਆਗੇ,
ਬਾਜ ਲਿਆ ਕੇ ਜਿਹੜਾ ਉਸ ਵੇਲੇ ਬਿਮਾਰ ਹੋਇਆ ਹੋਇਆ ਸੀ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਲਿਆ ਕੇ ਰੱਖਿਆ।
ਕਰ ਜੋਰੇ ਜੁਗ ਬਿਨੈ ਬਖਾਨ,
ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਕੇ ਕਹਿਣ ਲੱਗਾ,
ਮਹਾਰਾਜ ਇਹ ਰਾਵਰ ਕੋ ਅਬ ਲੀਜੈ ਨਿਜ ਕੀਜੈ ਸਵਧਾਨ।
ਬਾਜ ਸਤਿਗੁਰਾਂ ਕੋਲ ਰੱਖ ਕੇ ਨਾ ਬਿਠਾ ਕੇ ਮਹਾਰਾਜ ਜੀ ਦੇ ਕੋਲ ਕਹਿੰਦਾ, ਪਾਤਸ਼ਾਹ ਆ ਬਾਜ ਹੁਣ ਤੁਹਾਡਾ ਹੈ, ਇਹਨੂੰ ਆਪਣਾ ਬਣਾ ਕੇ ਰੱਖੋ, ਇਹਨੂੰ ਮਹਾਰਾਜ ਹੁਣ ਆਪਣਾ ਕਰਕੇ ਰੱਖੋ, ਇਹ ਹੁਣ ਤੁਹਾਡਾ ਹੈ।
ਬਾਕ ਨਾ ਮਾਨਿਓ ਭਇਓ ਦੋਸ਼ ਬੜ,
ਮਹਾਰਾਜ ਮੈਂ ਤੁਹਾਡਾ ਬਚਨ ਨਹੀਂ ਮੰਨਿਆ, ਇਹ ਬੜਾ ਵੱਡਾ ਦੋਸ਼ ਮੇਰੇ ਮੱਥੇ ਤੇ ਲੱਗਾ ਹੈ।
ਅਬ ਬਖਸ਼ੋ ਕਿਰਪਾ ਨਿਦਾਨ,
ਇਹ ਕਿਰਪਾ ਨਿਦਾਨ ਮੈਂ ਹੁਣ ਤੁਹਾਡੀ ਸ਼ਰਨ ਵਿੱਚ ਆ, ਮੈਨੂੰ ਬਖਸ਼ ਲਵੋ।
ਭੂਲਨ ਹਾਰ ਸਦਾ ਇਹ ਪ੍ਰਾਨੀ, ਬਖਸ਼ਨ ਹਾਰ ਸੋ ਆਪ ਮਹਾਨ।
ਪ੍ਰਾਣੀਏ ਜੀਵ ਸਦਾ ਹੀ ਭੁੱਲਣ ਹਾਰ ਹੈ, ਤੇ ਤੁਸੀਂ ਸਦਾ ਹੀ ਬਖਸ਼ਣ ਹਾਰ ਹੋ ਸਵਾਮੀ ਜੀ, ਤੁਹਾਡਾ ਬਿਰਧ ਹੈ ਸਦਾ ਬਖਸ਼ ਲੈਣਾ।
ਕਹਾ ਪਯੋ ਤਬ ਸਤਿਗੁਰ ਬੁਝਿਓ,
ਮਹਾਰਾਜ ਜੀ ਪੁੱਛਣ ਲੱਗੇ, ਭਾਈ ਫਤੂਹੀ ਕੀ ਹੋ ਗਿਆ? ਸਤਿਗੁਰੂ ਜਾਣੀ ਜਾਣ ਜਾਣਦੇ ਤਾਂ ਸਨ, ਫਿਰ ਵੀ ਅਣਜਾਣ ਜੇ ਬਣੇ, ਪੁੱਛਦੇ ਫਤੂਹੀ ਕੀ ਹੋਇਆ?
ਸੁਣਤ ਫਤੂਹੀ ਸਕਲ ਬਤਾਏ,
ਸੁਣ ਕੇ ਫਤੂਹੀ ਨੇ ਸਾਰਾ ਕੁਝ ਦੱਸਿਆ, ਕਹਿਣ ਲੱਗਾ,
ਤੁਮ ਠੀਕ ਤੇ ਮੈਂ ਜਾਏ ਬਿਠਾਇਓ, ਰੇਸ਼ਨ ਡੋਰ ਗਯੋ ਲੰਘਾਏ।
ਮਹਾਰਾਜ ਮੈਂ ਤੁਹਾਡੇ ਕੋਲੋਂ ਇਹ ਬਾਜ ਘਰ ਜਾ ਕੇ ਲਿਆ ਕੇ ਬਿਠਾਇਆ ਅੱਡੇ ਤੇ, ਉਥੇ ਨੇ ਬੈਠੇ ਨੇ ਰੇਸ਼ਮ ਦੀ ਡੋਰ ਨਿਗਲ ਲਈ, ਰੇਸ਼ਮ ਦੀ ਡੋਰ ਅੰਦਰ ਨਿਗਲ ਕੇ ਲੈ ਗਿਆ।
ਤਤਛਿਨ ਭਇਓ ਬਿਹਾਲ ਮਰਨ ਕੋ,
ਤਤਛਿਨ ਮਹਾਰਾਜ ਮਰਨ ਵਾਸਤੇ ਬਿਹਾਲ ਹੋ ਗਿਆ ਹੈ।
ਪਹਿਚਾਨਿਓ ਆਨਿਓ ਚਲਾਏ,
ਮੈਂ ਇਹ ਪਹਿਚਾਣ ਕੇ ਵੀ ਮਰ ਤਾਂ ਚੱਲਿਆ ਹੀ ਹੈ, ਗੁਰੂ ਸਾਹਿਬ ਨੂੰ ਜਾ ਕੇ ਭੇਟ ਕਰਦੇ ਆ, ਇਸ ਕਰਕੇ ਮਹਾਰਾਜ ਜੀ ਤੁਹਾਡੇ ਕੋਲ ਲੈ ਕੇ ਆਇਆ ਹਾਂ।
ਜੇ ਚਿਤ ਚਹੋ ਜਿਵਾਏ ਲਿਓ ਪ੍ਰਭ, ਨਾ ਤੁਰ ਮਰੈ ਨਹੀਂ ਬਿਲਮਾਏ।
ਮਹਾਰਾਜ ਜੇ ਤੁਹਾਡੇ ਚਿੱਤ ਨੂੰ ਚਾਹਵੇ ਤਾਂ ਇਹਨੂੰ ਬਚਾ ਲੋ, ਨਹੀਂ ਤਾਂ ਮਹਾਰਾਜ ਬਿਨਾਂ ਦੇਰੀ ਤੋਂ ਇਹਨੇ ਮਰ ਜਾਣਾ, ਇਹਦੀ ਮੌਤ ਹੋ ਜਾਣੀ ਹੈ।
ਸੁਣ ਸ਼੍ਰੀ ਹਰਗੋਬਿੰਦ ਚੰਦ, ਗੁਰ ਆਪਣੇ ਹੱਥ ਬਿਠਾਏ ਬਿਠਾ ਮਨ ਕੀਨ।
ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਬਾਜ ਨੂੰ ਚੁੱਕ ਕੇ ਆਪਣੇ ਹੱਥ ਤੇ ਬਿਠਾਇਆ, ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਉਸ ਬਾਜ ਨੂੰ ਆਪਣੇ ਹੱਥ ਤੇ ਬਿਠਾਇਆ ਹੈ।
ਕਹਿਤ ਭਏ ਕਿਸ ਕਾਰਨ ਕਰਕੇ ਦੋਰਾ ਬਦਨ ਨਿਗਲ ਤੈ ਲੀਨ।
ਮਹਾਰਾਜ ਜੀ ਉਸ ਬਾਜ ਨੂੰ ਕਹਿਣ ਲੱਗੇ, ਬਾਜ ਨਾਲ ਗੱਲਾਂ ਕਰਨ ਲੱਗੇ, ਕਹਿੰਦੇ ਭਾਈ ਤੂੰ ਆ ਡੋਰਾ ਕਾਹਨੂੰ ਨਿਗਲ ਗਿਆ ਅੰਦਰ, ਰੇਸ਼ਮ ਦਾ ਡੋਰਾ ਉਹ ਤੂੰ ਕਾਹਨੂੰ ਨਿਗਲ ਗਿਆ, ਆਪਣੇ ਪੇਟ ਅੰਦਰ ਕਿਉਂ ਨਿਗਲਿਆ ਹੈ?
ਕਿਮ ਨਿਗਲਿਓ ਤਿਮ ਉਗਲ ਤੁੰਡ ਤੇ, ਸਾਵਧਾਨ ਬਨ ਕੇ ਬਲ ਪੀਨ।
ਕਹਿੰਦੇ ਹੇ ਬਾਜ, ਜਿਵੇਂ ਤੂੰ ਡੋਰਾ ਨਿਗਲਿਆ ਨਾ ਅੰਦਰ, ਉਸੇ ਤਰ੍ਹਾਂ ਉਹਨੂੰ ਬਾਹਰ ਕੱਢ ਦੇ, ਉਸੇ ਤਰ੍ਹਾਂ ਉਹਨੂੰ ਬਾਹਰ ਉਗਲ ਕੇ ਕੱਢ ਦੇ, ਔਰ ਸਾਵਧਾਨ ਹੋ ਕੇ ਬਲ ਵਿੱਚ ਬੈਠ।
ਇਮ ਪੰਤੇ ਤਾਂ ਛਿਨਹੀ ਮੁਕਤੇ, ਰੇਸ਼ਮ ਡੋਰ ਉਗਲ ਕਰ ਦੀਨ।
ਇਸ ਤਰ੍ਹਾਂ ਕਹਿਣ ਦੀ ਦੇਰੀ ਸੀ, ਇਹ ਬਾਜ ਨੇ ਉਹੀ ਰੇਸ਼ਮ ਦਾ ਡੋਰਾ ਆਪਣੇ ਮੂੰਹ ਚੋਂ ਕੱਢ ਕੇ ਬਾਹਰ ਸੁੱਟ ਦਿੱਤਾ। ਜਿਵੇਂ ਨਿਕਲਿਆ ਸੀ ਉਸੇ ਤਰ੍ਹਾਂ ਉਗਲ ਕੇ ਉਹ ਡੋਰਾ ਰੇਸ਼ਮ ਦਾ ਬਾਹਰ ਸੁੱਟ ਦਿੱਤਾ।
ਦੋਏਰਾ ਪਰਿਓ ਗੁਰੂ ਆਗੇ ਤਵੈ ਕੀਨ ਬਿਲੋਕਨ ਡੋਰ।
ਸਤਿਗੁਰੂ ਜੀ ਦੇ ਅੱਗੇ ਉਹ ਰੇਸ਼ਮ ਦੀ ਡੋਰ ਪਈ, ਉਹਨੇ ਬਾਹਰ ਸੁੱਟ ਦਿੱਤੀ। ਮਹਾਰਾਜ ਜੀ ਦੇ ਅੱਗੇ ਉਹ ਡੋਰ ਪਈ ਹੋਈ ਵੇਖੀ ਹੈ।
ਹਿਰਦੈ ਫਤੂਈ ਬਿਸਮ ਕਰ ਰਿਓ ਜੁਗਲ ਕਰ ਜੋਰ।
ਫਤੂਈ ਹੈਰਾਨ ਹੋ ਗਿਆ ਵੇਖ ਕੇ ਕਿ ਇਹ ਕਿਸ ਤਰ੍ਹਾਂ ਦੀ ਕਲਾ ਵਰਤੀ ਹੈ। ਹੱਥ ਜੁੜ ਗਏ ਫਤੂਈ ਦੇ, ਦੋਵੇਂ ਹੱਥ ਫਤੂਈ ਨੇ ਜੋੜ ਲਏ।
ਸ੍ਰੀ ਸਤਿਗੁਰ ਸਮਰੱਥ ਤੁਮ ਸਭਿਦ ਸ਼ਕਤ ਵਿਸਾਲ।
ਕਹਿਣ ਲੱਗਾ, ਹੇ ਸਤਿਗੁਰੂ ਜੀ, ਤੁਸੀਂ ਸਮਰੱਥ ਹੋ, ਸਭ ਪ੍ਰਕਾਰ ਕਰਕੇ ਸ਼ਕਤੀਆਂ ਵਿੱਚ ਤੁਸੀਂ ਵਿਸ਼ਾਲ ਹੋ।
ਮਾਰਨ ਅਰਜੀ ਮਾਮਨੋ ਕਰੋ ਬਾਕ ਕੇ ਨਾਲ।
ਤੁਸੀਂ ਆਪਣੇ ਇੱਕ ਵਾਕ ਨਾਲ ਚਾਹੋ ਤਾਂ ਮਾਰ ਦਿਓ ਤੇ ਚਾਹੇ ਮਰੇ ਹੋਏ ਨੂੰ ਜਿਵਾਲ ਦਿਓ। ਇਹ ਸਮਰੱਥਾ, ਇਹ ਤਾਕਤ ਹੈ ਸਤਿਗੁਰੂ ਤੁਹਾਡੇ ਹੱਥ ਵਿੱਚ ਹੈ।
ਕਰਿਓ ਦੋਸ਼ ਸੋ ਬਖਸ਼ੀਏ ਲੀਜੈ ਬਾਜ ਸੰਭਾਲ।
ਮਹਾਰਾਜ, ਜਿਹੜਾ ਮੈਂ ਦੋਸ਼ ਕੀਤਾ ਉਹ ਬਖਸ਼ ਲਓ ਤੁਹਾਨੂੰ ਨਾ ਕਰਕੇ। ਹੁਣ ਇਹ ਬਾਜ ਤੁਹਾਡਾ, ਇਹਨੂੰ ਤੁਸੀਂ ਆਪਣੇ ਕੋਲ ਸੰਭਾਲੋ।
ਇਮ ਕਹਿ ਗਮਨਿਓ ਸਦਨ ਕੋ ਕਰ ਬੰਧਨ ਤਤਕਾਲ।
ਕਹਿ ਕੇ ਫਤੂਈ ਨੇ ਸਤਿਗੁਰਾਂ ਨੂੰ ਮੱਥਾ ਟੇਕਿਆ ਤੇ ਵੰਦਨਾ ਕਰਕੇ ਇਹ ਸਤਿਗੁਰਾਂ ਦੀ ਭਾਵਨਾ ਆਪਣੇ ਹਿਰਦੇ ਚ ਧਾਰਨ ਕਰਕੇ, ਗੁਰ ਸ਼ਰਧਾ ਹਿਰਦੇ ਚ ਵਸਾ ਕੇ ਆਪਣੇ ਘਰ ਨੂੰ ਵਾਪਸ ਮੁੜਿਆ। ਇਧਰ ਗਰੀਬ ਨਵਾਜ ਦਇਆ ਨਿਧ ਸਾਹਿਬ ਜੀ ਰਸਤੇ ਚ ਹੋਰ ਅਨੇਕਾਂ ਜੀਵਾਂ ਨੂੰ ਤਾਰਦੇ ਹੋਇਆ ਸ੍ਰੀ ਕਰਤਾਰਪੁਰ ਸਾਹਿਬ ਪਹੁੰਚ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।